ਵਰਤੇ ಕಟ್ಟೆಯ ಗುರುಮತಿ ದೇವ ಆಪ ಗುರುಮುಖ ಹರ ಜಪೆಯ ಜೋ ಹರ ನಾಮ ತೇ ಆವ ಹೈ ತಿನ್ನ ದರ ಸತ ಕಟ್ಟೆಯ ಗುರುಮತಿ ದೇವ ಆಪ ಗುರುಮುಖ ಹರ ಜಪೆಯ ವಾಹಿಗುರು ಜೀ ಕಾ ಖಾಲ್ಸಾ ವಾಹಿಗುರು ಜೀ ಕೀ ಫತಿಹ. ಪರಮ ಸನ್ಮಾನ ಯೋಗ ಜುಗ ಹೋ ಜುಗ ಅಟನ್ ದಾತಾರ ಸತ್ಗುರು ಜೀ ದೇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਵਡਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰੀ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਰਸ ਨਾ ਕੀਰਤਨ ਆਪ ਨੇ ਸਰਵਣ ਕੀਤਾ ਹੈ। ਅੱਜ ਜੋ ਪਾਵਨ ਪਵਿੱਤਰ ਅੰਮ੍ਰਿਤ ਬਚਨ ਹੁਕਮ ਰੂਪ ਵਿੱਚ ਦਾਤਾਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਨੇ, ਇਹ ਅੰਮ੍ਰਿਤ ਵਚਨ ਪੌੜੀ ਤਾਂ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਇਸ ਨਾਲ ਆਏ ਦੋ ਸ਼ਲੋਕ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ। ਆਓ ਸੰਖੇਪ ਜੀ ਇਸ ਸ਼ਬਦ ਦੀ, ਇਹਨਾਂ ਸਲੋਕਾਂ ਦੀ ਔਰ ਪੌੜੀ ਦੀ ਆਪ ਜੀ ਦੇ ਸਾਹਮਣੇ ਵਿਚਾਰ ਰੱਖ ਦੇਵਾਂ। ਸਤਿਗੁਰੂ ਜੀ ਨੇ ਇਹਨਾਂ ਦੋਨਾਂ ਸਲੋਕਾਂ ਦੇ ਵਿੱਚ ਮਨਮੁਖ ਔਰ ਗੁਰਮੁਖ ਦੀ ਜ਼ਿੰਦਗੀ ਨੂੰ ਬਿਆਨ ਕੀਤਾ ਹੈ। ਮਨਮੁਖ ਆਪਣੀ ਜ਼ਿੰਦਗੀ ਦੀ ਪੂੰਜੀ ਨੂੰ ਹਾਰ ਕੇ ਚਲਾ ਜਾਂਦਾ ਹੈ ਤੇ ਗੁਰਮੁਖ ਇਸ ਸੰਸਾਰ ਸੰਘਰਸ਼ ਕਰਦਿਆਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦਾ ਹੈ। ਮਨਮੁਖ ਬੰਦੇ ਦੇ ਅੰਦਰ ਇੰਨੀ ਚਿੰਤਾ ਝੋਰਾ ਹੈ, ਉਹਨੂੰ ਦਿਨੇ ਵੀ ਚੈਨ ਨਹੀਂ, ਉਹਨੂੰ ਰਾਤ ਵੀ ਕਦੀ ਨੀਂਦ ਨਹੀਂ, ਤੇ ਗੁਰਮੁਖ ਦਾ ਸੌਣਾ ਵੀ ਸਹਿਜ ਹੈ ਤੇ ਉਹਦਾ ਜਾਗਣਾ ਵੀ ਸਹਿਜ ਹੈ। ਉਹਨੂੰ ਸੁੱਤਿਆਂ ਵੀ ਪਰਮਾਤਮਾ ਨਹੀਂ ਭੁੱਲਦਾ, ਉਹਨੂੰ ਜਾਗਦਿਆਂ ਵੀ ਵਾਹਿਗੁਰੂ ਜੀ ਦੀ ਯਾਦ ਨਹੀਂ ਵਿਛੜਦੀ। ਤੇ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਫਰਮਾਉਂਦੇ ਨੇ ਜੋ ਨਾਮ ਵਿੱਚ ਰੱਖੇ ਹੋਏ ਨੇ ਉਹਨਾਂ ਉੱਤੇ ਮਾਲਕ ਨੇ ਇੰਨੀ ਕੁ ਮਿਹਰ ਕੀਤੀ ਤੇ ਇੱਕ ਦਾ ਸਿਮਰਨ ਕਰਕੇ ਉਹਨਾਂ ਆਪਣੇ ਅੰਦਰ ਦੇ ਸਾਰੇ ਡਰ ਜਿਹੜੇ ਨੇ ਉਹ ਦੂਰ ਕਰ ਲਏ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਸਮੂਹ ਮਾਈ ਭਾਈ ਆਸੀਸ ਬਖਸ਼ੋ। ਔਰ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਹਿਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਦੇ ਪਹਿਲੇ ਸਲੋਕ ਵਿੱਚ ਇਹ ਬਖਸ਼ਿਸ਼ ਕੀਤੀ ਹੈ, ਵਿਣ ਨਾਵੇ ਸਭ ਧਰਮ ਦੇ ਨਿਤ ਜਗ ਟੋਟਾ ਸੈਂਸਾ कि इस संसार के अंदर नाम तो बिना मनुख दिन रात भटकता पिया है, नाम तो बिना तोता का अखरी अर्थ ढाका पैना, कि नाम तो बिना वो अपनी जिंदगी नूं इउं कह लो कि लाहे दी थां ते इस संसार विच ढाका पा के तुर जाता है। धन गुरु ग्रंथ साहिब जी ने कृपा की अमृत बाणी विच कि गुरमुख लाह खट के जाता है, मनुख जेड़ा वो अपने पले मिली कोई पूंजी नूं भी गवा जाता है। गुरमुख इस संसार विच कुछ लब के जाता है, मनुख बंदा इस संसार विच जो लेके आया वो भी गवा के चला जाता है। गुरमुख इस दुनिया विच रहिंदिया परमात्मा की याद विच दिन रात भिजा रहिंदा है, मनमुख की करता है उन्हों दिन रात अंदर की चिंता ही नहीं करती है। साहब धन गुरु ग्रंथ साहब जी की बाणी ने इस लाहे ते तोते के संबंधी कुछ अमृत बचन कहे कि लाह साडे लई की है, एक दो प्रमाण अर्थ करने चाहना वा। देखो लाह शब्द असी वरतांगे लाभ लई, तोता शब्द वरतांगे घाटे लई। हुण भगतां विच संसारी लोगों में यही फर्क है, संसारी लोगों का घाटा है दौलत विच, बिजनेस विच, व्यापार विच, काम विच पैसे घट जान, असीं कहने भी इस वारी इस बंदे नूं इन्ना घाटा पै गया, जे चार टके बच जान तो आपां कहने इतना लाभ मिल गया। पर जदों परमार्थ वाले पासे तुरने हैं, गुरु के सिखो परमार्थ विच सब तो वड्डा तोता यह वे कि बंदा अपनी जिंदगी दे कीमती सवाद गवा के रब के नाम नूं भुल जाए, एडू वड्डा घाटा कोई नहीं, कि जिन्हां नूं परमात्मा चेते आ जाए सच जाणो एडू वड्डा लाहा कोई। साहिब धन गुरु नानक साहिब कृपालू जी ने मेहर कीती कि मैं हर जीव इत्थे व्यापारी बन के आया, कोई भी होवे आए थे कि व्यापार करना है, कुछ लाह लेना है। ते दातार जी ने बचन किते ने किन्ने बन जित करो बन जा रहे हो, लाह लेके जाना चाहना है, ते जीव तू व्यापार कर दी जा, सिख वणज का अर्थ है व्यापार करना, ते वणज करो बन जा रहे हो, वखर ले हो संभाल। जे तू लाह लेना चाहना है उस वखर नू, उस पूंजी नू, उस धन नू सांभ ले। ਕਿਹੜੀ ਪੂੰਜੀ ਗੁਰਮੁਖੋ? ਉਹ ਪੂੰਜੀ ਹੈ ਪਰਮਾਤਮਾ ਦੇ ਨਾਮ ਦੀ। ਪਹਿਲੀ ਬੇਨਤੀ, ਅਸੀਂ ਇਸ ਭਰਮ ਨੂੰ ਮਨ ਵਿੱਚੋਂ ਜ਼ਰੂਰ ਕੱਢੀ। ਦੇਖੋ ਇੱਥੇ ਜਿਹੜੇ ਲਾਹੇ ਨੇ ਨਾ, ਇਹਨਾਂ ਨੇ ਪਰਮਾਤਮਾ ਦੇ ਘਰ ਵਿੱਚ ਇਹਨਾਂ ਦੀ ਕੀ ਵੈਲਿਊ, ਕੀ ਇਹਨਾਂ ਦੀ ਥਾਂ, ਕੀ ਇਹਨਾਂ ਨੂੰ ਉੱਥੇ ਸਤਿਕਾਰ ਮਿਲਣਾ। ਦਾਤਾਰ ਜੀ ਨੇ ਤਿੰਨ ਚਾਰ ਬਚਨ ਕਹੇ ਨੇ ਭਾਈ ਗੁਰਦਾਸ ਜੀ ਨੇ, ਉਹ ਕਹਿੰਦੇ ਨੇ ਇੱਕ ਬੱਚੀ ਮਾਪਿਆਂ ਦੇ ਘਰ ਵਿੱਚ ਬੜੇ ਪਿਆਰ ਨਾਲ ਪਾਲੀ ਜਾਂਦੀ, ਲਾਸ ਨਾਲ ਉਹਨੂੰ ਪਾਲਦੇ। ਕਹਿੰਦੇ ਉਸ ਬੱਚੀ ਨੇ ਛੋਟੇ ਹੁੰਦਿਆਂ ਉਹਦੇ ਮਾਂ ਪਿਓ ਲਾਦ ਵੇਖਦੇ ਨੇ, ਪਰਤ ਕੇ ਭੈਣਾਂ ਭਰਜਾਈਆਂ ਭਰਾ ਲਾਦ ਵੇਖਦੇ ਨੇ। ਪਰ ਕਹਿੰਦੇ ਕਈ ਵਾਰੀ ਉਹ ਬੱਚੀ ਲਾਦ ਨਾਲ ਆਪਣੇ ਪਿਤਾ ਦੇ ਘਰ ਵਿਚ ਭਾਵੇਂ ਸੂਰਜ ਚੜੇ ਤੱਕ ਸੁੱਤੀ ਰਹੇ, ਤੇ ਛੇਤੀ ਛੇਤਿਆਂ ਉਹਨੂੰ ਕੋਈ ਉਠਾਉਂਦਾ ਨੀ। ਸਿਰਫ ਉਦਾਹਰਣ ਸਮਝਣ ਦੇ ਲਈ ਹੈ ਕਿ ਪਰਮਾਤਮਾ ਦੇ ਘਰ ਵਿਚ ਤਾਂ ਬੰਦਗੀ ਵਾਲਿਆਂ ਦੀ ਗੱਲ ਹੈ, ਨਾ ਕਿ ਆ ਸੰਸਾਰ ਦੀਆਂ ਜਿਹੜੀਆਂ ਖੇਡਾਂ ਨੇ ਇਹਦੇ ਕਰਕੇ ਕੀਮਤ ਪੈ ਜਾਣੀ। ਇੱਕ ਬੱਚੀ ਪਿਤਾ ਦੇ ਘਰ ਵਿਚ ਪਿਆਰ ਨਾਲ ਜ਼ਿੰਦਗੀ ਦੇ ਦਿਨ ਬਤੀਤ ਕਰਦੀ, ਉਹ ਦਿਨ ਚੜੇ ਉੱਠੇ ਤੇ ਤਾਂ ਵੀ ਉਹਨੂੰ ਕੋਈ ਝਿੜਕੇ, ਤੇ ਅੱਗੋਂ ਮਾਂ ਜਾਂ ਬਾਪੂ ਝਿੜਕਣ ਵਾਲੇ ਨੂੰ ਵੀ ਕਹਿੰਦੇ ਨੇ, ਤਾਂ ਕੀ ਹੋਇਆ, ਆਖਰ ਇਹਨੇ ਸਾਰੀ ਜ਼ਿੰਦਗੀ ਕੰਮ ਕਰਨਾ ਹੀ ਹੈ ਨਾ। ਹੁਣ ਚਾਰ ਘੜੀਆਂ ਚਾਰ ਦਿਨ ਸਹਿਣ ਕੇ ਜੇ ਸੌਣ ਦੇ ਸੌਣ ਦੇ, ਜੇ ਉਹ ਬੱਚੀ ਕੋਈ ਆਪਣੇ ਵੱਲੋਂ ਭੁੱਲ ਵੀ ਕਰ ਗਿਆ ਘਰ ਵਿਚ ਤੇ ਮਾਂ ਬਾਪ ਉਹਨੂੰ ਚਿਤਾੜਦੇ ਨੇ। ਭਾਈ ਗੁਰਦਾਸ ਕਹਿੰਦੇ ਨੇ ਪਿਤਾ ਦੇ ਘਰ ਵਿਚ ਲਾਗ ਵੇਖਿਆ ਜਾ ਸਕਦਾ ਹੈ, ਸੂਰਜ ਚੜੇ ਉੱਠੇਗੀ ਤੇ ਬਰਦਾਸ਼ਤ ਹੋ ਸਕਦਾ ਹੈ, ਜੇ ਤੂੰ ਘਰ ਦਾ ਕੰਮ ਨਾ ਕਰੇ ਤੇ ਮਾਂ ਕਰ ਦੇਗੀ, ਮਾਂ ਨਾ ਕਰੇ ਭੈਣਾਂ ਤੇਰੀਆਂ ਕਰ ਦੇਣਗੀਆਂ। ਪਰ ਇੱਕ ਗੱਲ ਧੀਏ ਕਦੀ ਭੁੱਲੀ ਨਾ, ਬਾਪੂ ਦੇ ਘਰ ਵਿੱਚ ਲਾਡ ਦੇਖੇ ਜਾਂਦੇ ਨੇ ਤੇ ਚੇਤੇ ਰੱਖ ਪੇਕੇ ਘਰ ਵਿੱਚ ਲਾਡ ਕਰਕੇ ਲੋਕ ਤੇਰੇ ਔਗਣਾਂ ਨੂੰ ਕੋਈ ਨਹੀਂ ਤੱਕਦਾ ਪਰ ਸਹੁਰੇ ਘਰ ਵਿੱਚ ਲਾਡ ਨੇ ਉੱਥੇ ਕੇਵਲ ਗੁਣਾਂ ਵਾਲੀਆਂ ਦੀ ਕਦਰ ਪੈਂਦੀ ਹੁੰਦੀ ਜੇ ਗੁਣ ਹੈ ਤੇ ਸਹੁਰੇ ਘਰ ਸਤਿਕਾਰ ਮਿਲੇਗਾ ਜੇ ਗੁਣ ਨਹੀਂ ਤੈਨੂੰ ਕਹਿਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਜ਼ਬਾਨ ਤੇ ਆਵੇਗਾ ਕਿ ਇਹਦੇ ਮਾਂ ਬਾਪ ਨੇ ਇਹਨੂੰ ਕੋਈ ਗੁਣ ਨਹੀਂ ਸਿਖਾਇਆ ਕਹਿਣ ਲੱਗੇ ਤੈਨੂੰ ਬਾਅਦ ਵਿੱਚ ਕਹਿਣਗੇ ਜਨਮ ਦੇਣ ਵਾਲੇ ਮਾਂ ਬਾਪ ਨੂੰ ਪਹਿਲਾਂ ਕਿਹਾ ਜਾਏਗਾ ਇਹਦਾ ਭਾਵ ਕੀ ਹੈ ਦੇਖੋ ਉਦਾਹਰਣ ਤਾਂ ਇੱਕ ਦੁਨਿਆਵੀ ਸਹਿਜ ਕਿਰਪਾਲੂ ਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਇਸ ਸੰਸਾਰ ਨੂੰ ਸਮਝ ਪੇਕਾ ਕਰ ਇੱਥੇ ਤੇਰੇ ਲਾਡ ਵੇਖੇ ਜਾਣਗੇ ਮਾਇਆ ਦੇ ਚੋਚਲੇ ਤੇਰੇ ਸਭ ਕੱਟੇ ਜਾਣਗੇ ਤੇ ਜਦੋਂ ਇੱਕ ਪੇਕੇ ਘਰ ਨੂੰ ਛੱਡ ਕੇ ਪਰਮਾਤਮਾ ਦੇ ਘਰ ਵਿੱਚ ਸਹੁਰੇ ਘਰ ਨੂੰ ਚੁਣੈ ਉਸ ਘਰ ਵਿੱਚ ਕੇਵਲ ਗੁਣਾਂ ਵਾਲਿਆਂ ਦੀ ਕਦਰ ਪੈਂਦੀ ਹੈ ਉੱਥੇ ਮਾਇਆ ਦੇ ਲਾਡ ਕਦੀ ਨਹੀਂ ਧੱਕੇ ਜਾਂਦੇ ਉੱਥੇ ਤਾਂ ਗੁਣਾ ਕਰਕੇ ਕੀਮਤ ਤੇ ਵਣਜ ਕਰੋ ਵਣ ਜਾ ਰਹੇ ਹੋ ਵੱਖਰ ਲਿਓ ਸੰਭਾਲ ਪੈਤੀ ਵਕਤ ਵਿਸਾਈ ਹੈ ਜੈਸੀ ਨਿਭੈ ਨਾਲ ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਪਹਿਲਾਂ ਇੱਕ ਬੱਚੀ ਦਾ ਦਿੱਤਾ ਦੂਸਰਾ ਵਚਨ ਕਰਦੇ ਨੇ ਕਿ ਇੱਕ ਪਿਤਾ ਦੇ ਦੋ ਪੁੱਤਰ ਦੋਨਾਂ ਨੂੰ ਬਰਾਬਰ ਦੀ ਪੂੰਜੀ ਦੇ ਦਿੱਤੀ ਇਹ ਕਹਿ ਦਿੱਤਾ ਵੀ ਪਰਦੇਸ਼ ਵੀ ਚੱਲੇ ਹੋ ਤੇ ਕੁਝ ਲਾਹਾ ਲੈ ਕੇ ਆਇਓ ਮੇਰੀ ਪੂੰਜੀ ਨੂੰ ਉੱਥੇ ਖਰਚਿਓ ਕਿ ਜਿਹਦੇ ਕੋਲ ਚਾਰ ਪੈਸੇ ਬਚਦੇ ਹੋਣ ਦੋਨੋਂ ਚਲੇ ਗਏ ਇੱਕ ਨੇ ਪਿਤਾ ਦੀ ਦਿੱਤੀ ਹੋਈ ਪੂੰਜੀ ਨੂੰ ਘਾਟੇ ਵਿੱਚ ਤਬਾਹੀ ਵਿੱਚ ਖਤਮ ਕਰਕੇ ਆ ਗਿਆ ਤੇ ਦੂਜਾ ਲਾਹਾ ਲੈ ਕੇ ਆਇਆ ਕਿੰਨੇ ਜਿਹੜੇ ਲਾਹਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਸਪੁੱਤਰ ਦੀ ਪਦਵੀ ਮਿਲਦੀ ਹੈ ਤੇ ਜਿਹੜੇ ਮੂਲ ਵੀ ਗਵਾ ਕੇ ਚਲੇ ਜਾਣ ਸੰਸਾਰ ਦੇ ਘਰ ਦੇ ਲੋਕ ਉਹਨਾਂ ਨੂੰ ਕਦੀ ਵੀ ਸਤਿਕਾਰ ਨਹੀਂ ਦਿੰਦੇ ਗੁਰਮੁਖੋ ਇਹ ਸੰਸਾਰ ਵਿੱਚ ਆਇਆ ਕਿ ਵਪਾਰੀ ਕਿਹੜਾ ਬੰਦਾ ਜਿਹਨੂੰ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਨਹੀਂ ਦਿੱਤੀ ਮਨਮੁਖ ਬੰਦਾ ਵੀ ਸਵਾਸ ਲੈਂਦਾ ਹੈ ਤੇ ਗੁਰਮੁਖ ਵੀ ਸਵਾਸ ਲੈਂਦਾ ਹੈ ਇੱਥੇ ਬੰਦਗੀ ਕਰਨ ਵਾਲੇ ਵੀ ਸਵਾਸ ਲੈਂਦੇ ਨੇ ਤੇ ਬੰਦਗੀ ਤੋਂ ਖੀਣੇ ਜਿਹੜੇ ਨੇ ਉਹ ਵੀ ਸਵਾਸ ਲੈਂਦੇ ਨੇ ਤੇ ਸਹਿ ਭਾਈ ਗੁਰਦਾਸ ਕਹਿੰਦੇ ਨੇ ਜਿਨ੍ਹਾਂ ਨੇ ਬੰਦਗੀ ਕੀਤੀ ਲਾਹ ਖੱਟ ਕੇ ਗਏ ਪਰਮਾਤਮਾ ਦੇ ਦਰ ਤੇ ਵੀ ਉਹਨਾਂ ਨੂੰ ਇੱਜ਼ਤ ਮਿਲੀ ਤੇ ਕੁਝ ਖੱਟ ਕੇ ਆਏ ਨੇ ਤੇ ਪਿਆਰਿਓ ਜਿਹੜੇ ਆਪਣੀ ਜ਼ਿੰਦਗੀ ਦੇ ਸਵਾਸ ਇੱਕ ਇੱਕ ਕੀਮਤੀ ਸਵਾਸ ਨੂੰ ਕੇਵਲ ਦੁਨੀਆਂ ਦੀ ਇੱਕ ਰੰਗ ਰਤੜੀ ਖੇਡ ਵਿੱਚ ਖਤਮ ਕਰਦੇ ਨੇ ਲਾ ਦੀ ਥਾਂ ਤੇ ਟੋਟਾ ਲੈ ਕੇ ਚਲੇ ਜਾਣ ਘਾਟੇ ਪਾਉਣ ਵਾਲਿਆਂ ਨੂੰ ਕਦੀ ਵੀ ਕੋਈ ਪਸੰਦ ਨਹੀਂ ਕਰਦਾ ਹੁੰਦਾ ਭਾਈ ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ ਜੀ ਕਿੰਨੇ ਰਣ ਕੱਤੇ ਵਿੱਚ ਮੈਦਾਨੀ ਜੰਗ ਵਿੱਚ ਸੂਰਮੇ ਉੱਤਰਦੇ ਨੇ ਸਤਿਕਾਰ ਇਹਨਾਂ ਨੂੰ ਮਿਲਦਾ ਕਿੰਨੇ ਜਿਹੜੇ ਤਾਂ ਦੁਸ਼ਮਣ ਦੇ ਸਨ ਨੂੰ ਖਲੋ ਕੇ ਜਾਂ ਤਾਂ ਲੜ ਕੇ ਸ਼ਹੀਦ ਹੋ ਜਾਣ ਉਹਨਾਂ ਦੀ ਜਾਨ ਤੋਂ ਬਾਅਦ ਫਿਰ ਲੋਕ ਉਹਨਾਂ ਦੀਆਂ ਵਾਰਾਂ ਗਾਉਂਦੇ ਸ਼ਹੀਦ ਹੋ ਜਾਣ ਲੋਕ ਉਹਨਾਂ ਦੀਆਂ ਵਾਰਾਂ ਗਾਉਂਦੇ ਨੇ ਉਹਨਾਂ ਦਾ ਯਸ਼ ਕਰਦੇ ਨੇ ਤੇ ਗੁਰੂ ਕੇ ਸਿੱਖੋ ਜਿਹੜਾ ਮੈਦਾਨੀ ਜੰਗ ਵਿੱਚ ਜਿੱਤ ਜਾਏ ਉਹਦੀ ਜੈ ਜੈਕਾਰ ਜਿਉਂਦਿਆਂ ਦੀ ਜੈ ਜੈਕਾਰ ਸ਼ਹੀਦ ਹੋਇਆ ਦੇ ਯਸ਼ ਕੀਤੇ ਜਾਂਦੇ ਨੇ ਤੇ ਜਿਹੜਾ ਬੰਦਾ ਪਿੱਠ ਦਿਖਾ ਕੇ ਆ ਜਾਏ ਉਹ ਮਰਦੇ ਦਮ ਤੱਕ ਦੁਨੀਆਂ ਦੇ ਵਿੱਚ ਕੇਵਲ ਸਰਕਾਰ ਜੋ ਵੀ ਰਹਿੰਦਾ ਉਹਦੇ ਜਿਉਂਦਿਆਂ ਵੀ ਕੁਝ ਨੀ ਕੋਈ ਯਸ਼ ਕਰਦਾ ਤੇ ਮਰਨ ਤੋਂ ਬਾਅਦ ਤਾਂ ਕਿਸੇ ਨੂੰ ਨਾ ਹੀ ਲੈਣਾ ਕਿੰਨੇ ਸੰਸਾਰ ਇੱਕ ਰਣ ਕੱਤਾ ਹੈ ਇਹ ਮੈਦਾਨੀ ਜੰਗ ਹੈ ਇਹਦੇ ਵਿੱਚ ਸਾਰੇ ਉਤਰੇ ਨੇ ਗੁਰਮੁਖ ਨੇ ਇਸ ਜੰਗ ਵਿੱਚ ਇਸ ਮੈਦਾਨ ਵਿੱਚ ਜ਼ਿੰਦਗੀ ਦੀ ਬਾਜ਼ੀ ਜਿੱਤ ਲਈ ਹੈ ਇਹ ਕਾਰਨ ਕਿ ਜਿਨ੍ਹਾਂ ਨੇ ਨਾਮ ਜਪ ਜਪ ਕੇ ਜ਼ਿੰਦਗੀ ਦਾ ਲਾਹਾ ਲਿਆ ਉਹਨਾਂ ਦੀਆਂ ਸਿਫਤਾਂ ਰੱਬ ਦੇ ਪਿਆਰੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਥਾਂ ਥਾਂ ਤੇ ਕਰਦੀ ਹੈ ਤੇ ਜਿਹੜੇ ਆਪਣੀ ਜ਼ਿੰਦਗੀ ਨੂੰ ਘਾਟੇ ਵਿੱਚ ਹਾਰ ਕੇ ਚਲੇ ਗਏ ਸੱਚ ਜਾਣੋ ਉਹਨਾਂ ਦੀ ਸਿਫਤ ਕਦੀ ਕਿਸੇ ਨੇ ਕੀਤੀ ਗੁਰਮੁਖੋ ਤਿੰਨ ਬਚਨ ਕਹੇ ਨੇ ਕਿ ਬੱਚੀ ਪੇਕੇ ਘਰ ਲਾਡ ਚੱਲਦੇ ਨੇ ਸਹੁਰੇ ਘਰ ਗੁਣਾ ਦੀ ਕੀਮਤ ਪੈਂਦੀ ਹੈ ਦੂਸਰਾ ਬਚਨ ਭਾਈ ਸਾਹਿਬ ਨੇ ਕੀਤਾ ਹੈ ਕਿ ਪੁੱਤਰ ਦੋਨੋਂ ਵਪਾਰ ਕਰਨ ਗਏ ਨੇ ਲਾਹਾ ਲੈ ਕੇ ਆਇਆ ਹੋਇਆ ਨੂੰ ਇੱਜ਼ਤ ਮਿਲਦੀ ਹੈ ਘਾਟੇ ਵਾਲੇ ਕਿਹੜੇ ਮੂੰਹ ਨਾਲ ਘਰ ਨੂੰ ਜਾਣਗੇ ਗੁਰੂ ਕੇ ਸਿੱਖੋ ਮੈਦਾਨ ਵਿੱਚ ਸਾਰੇ ਉਤਰਦੇ ਨੇ ਪਰ ਸ਼ਹੀਦ ਹੋਣ ਵਾਲੇ ਮਰਤਬੇ ਪਾਉਂਦੇ ਨੇ ਤੇ ਜਿਹੜੇ ਜਿੱਤ ਜਾਂਦੇ ਨੇ ਲੋਕ ਉਹਨਾਂ ਦੀ ਜੈ ਜੈਕਾਰ ਕਰਦੇ ਨੇ ਇਸੇ ਤਰ੍ਹਾਂ ਜੇ ਮਨੁੱਖਾ ਦੇਈ ਮਿਲੀਏ ਸੱਚ ਜਾਣੋ ਕਿ ਰੱਬ ਦੇ ਘਰ ਵਿੱਚ ਕੇਵਲ ਉਹਨਾਂ ਦੀ ਕਦਰ ਪੈਣੀ ਹੈ ਜਿਨ੍ਹਾਂ ਕੋਲ ਬੰਦਗੀ ਦਾ ਗੁਣ ਹੈ। ਪਰਮਾਤਮਾ ਦੇ ਘਰ ਵਿੱਚ ਉਹ ਲਾਹੇ ਵਾਲੇ ਪ੍ਰਵਾਨ ਹੋਣਗੇ ਜਿਹਨੇ ਸਵਾਤ ਲੈ ਕੇ ਦਿਨ ਰਾਤ ਸਾਈ ਨੂੰ ਜਪਿਆ। ਪਰਮਾਤਮਾ ਦੇ ਘਰ ਵਿੱਚ ਉਹ ਪਰਿਵਾਰ ਨੇ ਜਿਹੜੇ ਵਕਾਰਾਂ ਤੋਂ ਜਿੱਤ ਕੇ ਗਏ। ਭਾਈ ਗੁਰਦਾਸ ਜੀ ਨੇ ਸ਼ਬਦ ਕਹਿਣੇ ਕਿ ਨਹਿਰ ਕੁਵਾਰ ਕੰਨਿਆ ਲਾਜ਼ਮੀ ਕੈ ਮਾਨੀਅਤ, ਨਹਿਰ ਦਾ ਅਖਰੀ ਅਰਥ ਦਾ ਟੀਕਾ ਕਰ। ਇਸੇ ਘਰ ਵਿੱਚ ਕੁਵਾਰੀ ਕੰਨਿਆ ਇੱਜ਼ਤ ਪਾਉਂਦੀ, ਨਹਿਰ ਕੁਵਾਰ ਕੰਨਿਆ ਲਾਜ਼ਮੀ ਕੈ ਮਾਨੀਅਤ, ਵਿਆਹੇ ਸਸੁਰਾਲ ਜਾਏ ਗੁਣਨ ਕੈ ਮਾਨੀਏ, ਵਣਜ ਵਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਈਆ ਸਪੂਤ ਲਾਭ ਲਪਤ ਕੈ ਆਨੀਏ, ਜੈਸੇ ਤੋਂ ਰਣ ਸਮੇ ਪਰ ਦਲ ਮੈਂ ਅਕੇਲੋ ਜਾਏ, ਜੈਸੇ ਤੋਂ ਸੰਗਰਾਮ ਸਮੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰੋ ਸਪੱਟ ਬਖਾਨੀਏ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ, ਸਾਧ ਸੰਗਤ ਮਿਲ ਗੁਰਦੁਆਰ ਪਹਿਚਾਨੀਏ। ਜੇ ਮਨੁੱਖਾ ਦੇਈ ਲੈ ਕੇ ਸੰਗਤ ਵਿੱਚ ਆ ਕੇ ਦੋ ਘੜੀਆਂ ਬਹਿਣੇ ਤੇ ਗੁਰੂ ਗੁਰੂ ਜਪਣਾ ਹੈ, ਸੱਚ ਜਾਣੀ ਫਿਰ ਤੈਨੂੰ ਕਦੀ ਤੋਟਾ ਨਹੀਂ, ਤੂੰ ਸੰਸਾਰ ਤੋਂ ਲਾਹਾ ਲੈ ਕੇ ਜਾਏਗਾ। ਸਾਹਿਬ ਕਿਰਪਾਲੂ ਜੀ ਨੇ ਬਖਸ਼ਿਸ਼ ਕੀਤੀ, ਬੇਨਤੀ ਕਰ ਰਿਹਾ ਸਾਂ ਕਿ ਵਿਣ ਨਾਮ ਹੈ ਤਾਂ ਭਰਮ ਦੇ ਨਿਤ ਜਗ ਤੋਟਾ ਸੰਸਾਰ, ਪਰ ਸਤਿਗੁਰੂ ਕਿੰਨੇ ਤੋਂ ਤੋਟਾ ਨਾ ਪਾ ਕੇ ਜਾ, ਵਣਜ ਕਰੋ ਵਣ ਜਾ ਰਹੇ ਹੋ, ਵੱਖਰ ਲੈ ਉਹ ਸੰਭਾਲ, ਇਸ ਪੂੰਜੀ ਨੂੰ ਸੰਭਾਲ ਲਓ। ਤੇ ਮਹਾਰਾਜ ਉਹ ਪੂੰਜੀ ਕਿੱਥੋਂ ਸੰਭਾਲੀਏ? ਤੇ ਮੇਰੇ ਕਿਰਪਾਲੂ ਦਾਤਾ ਜੀ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ ਵੱਖਰ ਲਿਓ ਸੰਭਾਲ, ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਇਹ ਪਰਮਾਤਮਾ ਦਾ ਨਾਮ ਬੰਦਗੀ ਕਰਨ ਵਾਲੇ ਸੰਤਾਂ ਦੇ ਸਿਰਦੇ ਵਿੱਚ ਹੈ। ਸੱਚ ਜਾਣੋ ਨਾਮ ਦੇ ਉਹ ਖਜ਼ਾਨੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਦੀ ਬਾਣੀ ਵੀ ਜੋ ਰਹਾਓ ਦੇ ਬਚਨ ਕਹੇ ਨੇ ਉਹ ਹੈ ਨੀ ਇਹ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ, ਭਗਤੀ ਕਰਨ ਵਾਲਿਆਂ ਦੇ ਸਿਰਦੇ ਵਿੱਚ ਨਾਮ ਦੇ ਖਜ਼ਾਨੇ ਨੇ। ਜੇ ਤੂੰ ਨਾਮ ਦਾ ਵੱਖਰ ਲੈਣੇ ਲਾਹਾ ਲੈਣਾ ਹੈ ਤੇ ਜਿਹੜੇ ਬੰਦਗੀ ਦੇ ਪੁਤਲੇ ਨੇ ਰੱਬ ਦੇ ਸਿਮਰਨ ਵਿੱਚ ਸਵੇਰ ਤੋਂ ਸ਼ਾਮ ਤੱਕ ਰੱਤੇ ਪਏ ਨੇ ਉਹਨਾਂ ਦੀ ਸੰਗਤ ਕਰੀ, ਉਹਨਾਂ ਦੇ ਕੋਲ ਨਾਮ ਦਾ ਵੱਖਰ ਹੈ। ਸਾਹਿਬ ਨੇ ਕਿਹਾ ਵੱਖਰ ਲਿਓ ਸੰਭਾਲ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਜੇ ਵੱਖਰ ਸੰਭਾਲਣਾ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਹੂ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਜ ਖੇਤ ਸੰਤੈ ਸੰਚਾਲ, ਅਵਰ ਪਿਆਰ ਵਿਖਿਆ ਜੰਜਾਲ, ਪਿਆਰਿਆ ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰ ਕਹਿ ਸੋਏ, ਇਹ ਵਾਪਾਰ ਬਿਰਲਾ ਵਾਪਾਰ ਹੈ ਨਾਨਕ ਤਾਕੈ ਸਭ ਬਲਿਖਾਰੇ। ਜਿਹੜਾ ਨਾਮ ਦਾ ਵਪਾਰ ਕਰਦਾ ਕੋਈ ਚਾਵਾਂ ਚਾਵੇ ਤੇ ਸਾਹਿਬ ਕਹਿੰਦੇ ਇਹੋ ਜਿਹੇ ਹਾਰ ਕੇ ਨਹੀਂ ਜਾਂਦੇ, ਇਹੋ ਜਿਹੇ ਤੋਤੇ ਪਾ ਕੇ ਨਹੀਂ ਜਾਂਦੇ, ਇਹੋ ਜਿਹੇ ਪਰਮਾਤਮਾ ਦੀ ਮਿਹਰ ਨਾਲ ਜ਼ਿੰਦਗੀ ਦੀ ਬਾਜੀ ਜਿੱਤ ਕੇ ਜਾਂਦੇ। ਦੇਖੋ ਕਈ ਵਾਰੀ ਕਈ ਗੁਰਮੁਖ ਐਸੇ ਹੋਏ ਨੇ ਗੁਰਸਿੱਖੀ ਅੰਦਰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੇ ਜੀਵਨ ਨੂੰ ਆਪਾਂ ਪੜ੍ਹਨੇ। ਭਾਈ ਸਾਹਿਬ ਸਾਨੂੰ ਰੋਜ਼ ਸ਼ਾਮ ਨੂੰ ਕਵੀ ਸ਼੍ਰੀ ਰਾਹੀਂ ਕਵਿਤਾ ਰਾਹੀਂ ਭਾਈ ਗੁਰਦੇਵ ਸਿੰਘ ਹੋਣੀ ਗੁਰੂ ਕੇ ਬਚਨ ਸੁਣਾਉਂਦੇ। ਵੈਸੇ ਬਹੁਤ ਘੱਟ ਮੈਂ ਜ਼ਿਕਰ ਕਰਨਾ ਹੁੰਦਾ ਕਿ ਕਿਸੇ ਵੀ ਮਨੁੱਖ ਦੇ ਨਾਂ ਦਾ, ਤਕਰੀਬਨ ਮੈਨੂੰ ਮਹੀਨਾ ਸਵਾ ਮਹੀਨਾ ਹੋ ਗਿਆ। ਭਾਈ ਸਾਹਿਬ ਦੀ ਇੱਕ ਭਾਵਨਾ ਹੈ ਸਵੇਰੇ ਸ਼ਾਮ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਸੁਣਨਾ। ਵਾਹਿਗੁਰੂ ਮਿਹਰ ਕਰੇ ਕਿਉਂਕਿ ਅਸੀਂ ਸੁਣਾਉਣ ਵਾਲੇ ਸੁਣਨਾ ਬੜਾ ਤੱਕ ਜਾਂਦੇ, ਦਾਤੇ ਦੀ ਮਿਹਰ ਹੋਵੇ ਤੇ ਸੁਣਦੀ ਤਾਂ ਸਰੋਤ ਦੀ ਸਮਝ ਪੈਂਦੀ। ਉੱਥੋਂ ਇਹ ਆਏ ਜਿੱਥੇ ਸਾਹਿਬ ਧੰਨ ਗੁਰੂ ਰਾਮਦਾਸ ਤੇ ਵਾਹਿਗੁਰੂ ਬਾਬਾ ਬੁੱਢਾ ਸਾਹਿਬ ਜੀ ਜਿਸ ਅਸਥਾਨ ਤੇ ਆਪਣੇ ਸਰੀਰ ਵਿਚੋਲੇ ਨੂੰ ਤਿਆਗਿਆ। ਫਿਰ ਬੇਨਤੀ ਕਰਨੀ ਚਾਹੁੰਦਾ, ਲਾਹਾ ਲੈਣ ਵਾਲਿਆਂ ਨੂੰ ਵਧਾਈਆਂ ਮਿਲਦੀਆਂ ਨੇ। ਬਾਬਾ ਬੁੱਢਾ ਸਾਹਿਬ ਬੜੇ ਰਹਿਮਤਾਂ ਦੇ ਦਾਤੇ ਨੇ। ਮੈਂ ਦਾਤੇ ਤਾਂ ਸ਼ਬਦ ਵਰਤੇ ਹੈ ਕਿਉਂਕਿ ਬੰਦਗੀ ਕਰਨ ਵਾਲਾ ਦਾਤੇ ਦੇ ਚਰਨਾਂ ਵਿੱਚ ਜੁੜਿਆ ਹੋਇਆ ਦਾਤਾ ਬਣ ਜਾਂਦਾ ਹੈ। ਹੁਣ ਜੇ ਤੀਜ ਸਿੱਖ ਨੂੰ ਦਾਤਾ ਕਹਿ ਦਿੱਤਾ ਤੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਜਨਮ ਮਰਨ ਤੂੰ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਮ ਦੇ ਭਗਤੀ ਲਾਇਨ ਖਰਚੋ ਲੈਣ ਮਿਲਾਏ। ਉਹਨਾਂ ਮਹਾਂਪੁਰਸ਼ਾਂ ਨੇ ਸਤਿਕਾਰ ਯੋਗ ਬਾਬਾ ਬੁੱਢਾ ਸਾਹਿਬ ਨੇ ਆਪਣੀ ਜ਼ਿੰਦਗੀ ਦੇ 123 ਸਾਲ ਉਹਨਾਂ ਨੇ ਇਸ ਸੰਸਾਰ ਤੇ ਉਮਰ ਜੀਵੀ 125 ਸਾਲ ਦਿੱਤੀ 125 ਸਾਲ ਆਰਬਲਾ ਉਹਨਾਂ ਜੀਵੀ ਹੈ 12 ਸਾਲ ਦੀ ਉਮਰ ਵਿੱਚ ਉਹ ਗੁਰੂ ਨਾਨਕ ਸਾਹਿਬ ਨੂੰ ਮਿਲੇ ਨੇ 113 ਸਾਲ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਕੇਵਲ ਉਹਨਾਂ ਨੇ ਸਿੱਖੀ ਕਮਾਈ ਕੇਵਲ ਬੰਦਗੀ ਕੀਤੀ ਭਜਨ ਬੰਦਗੀ ਸਿਮਰਨ ਇੰਨੀਆਂ ਰਹਿਮਤਾਂ ਦੇ ਪਾਤਰ ਬਣੇ ਕਿਹੜੀ ਚੀਜ਼ ਗੁਰੂ ਨਾਨਕ ਸਾਹਿਬ ਨੇ ਜਿਹੜੀ ਬਾਬੇ ਬੁੱਢੇ ਤੋਂ ਆਪਣੀ ਲੁਕਾ ਕੇ ਰੱਖੀ ਅੰਦਰ ਦੇ ਖਜ਼ਾਨਿਆਂ ਨਾਲ ਭਰਪੂਰ ਕਰ ਦਿੱਤਾ ਹੁਣ ਦੇਖੋ ਜਦੋਂ ਰਮਦਾਸ ਦੀ ਧਰਤੀ ਤੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦਾ ਅੰਤਲਾ ਸਮਾਂ ਹੈ ਤੇ ਮੇਰੀ ਪੀੜ੍ਹੀ ਦੀ ਸੱਚੀ ਸਰਕਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਚੱਲ ਕੇ ਗਏ ਨੇ ਰਮਦਾਸ ਦੀ ਧਰਤੀ ਤੇ ਉੱਥੇ ਕਹਿੰਦੇ ਬਾਬਾ ਬੁੱਢਾ ਸਾਹਿਬ ਆਪਣੇ ਆਸਣ ਤੇ ਬੈਠੇ ਸਨ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਿਰਪਾਲੂ ਜੀ ਨੇ ਆਪ ਅੱਗੇ ਵੱਧ ਕੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪੱਤਰ ਪਰਖਣ ਦਾ ਯਤਨ ਕੀਤਾ ਗੁਰਮੁਖੋ ਆਖਿਰ ਇੰਨਾ ਵੱਡਾ ਪਰਮਾਤਮਾ ਦੀ ਬੰਦਗੀ ਦਾ ਪੁਤਲਾ ਸਿਰ ਤੋਂ ਪੈਰਾਂ ਤੱਕ ਜਿਹੜਾ ਨਾਮ ਵਿੱਚ ਭਿੱਜੇ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਕੋਲ ਬਹਿ ਕੇ ਬਾਬਾ ਬੁੱਢਾ ਸਾਹਿਬ ਨਾਲ ਬਚਨ ਬਲਾਸ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿੱਚ 125 ਸਾਲ ਦੇ ਇੱਕ ਮਹਾਨ ਸਿੱਖ ਨੇ ਜਿਹਦੇ ਵਰਗੀ ਮਿਸਾਲ ਗੁਰੂ ਕੇ ਸਿੱਖੋ ਉਸ ਤੋਂ ਅੱਗੇ ਕਿਤੇ ਨਹੀਂ ਮਿਲੀ ਇਹਦਾ ਮਤਲਬ ਇਹ ਨੀ ਕਿ ਸਿੱਖ ਅਗਾਂਹ ਪੈਦਾ ਨਹੀਂ ਹੋਏ ਬੜੀ ਬੜੀ ਕਰਨੀ ਵਾਲੇ ਬੰਦਗੀ ਵਾਲੇ ਹੋਏ ਨੇ ਪਰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਕਮਾਈ ਤੁਹਾਡੀ ਰਹਿਮਤ ਕਿਹੜੀਆਂ ਧਾਰਨਾ ਤੁਸੀਂ ਘਾਲਦੇ ਉਸ ਦੇ ਬਰਾਬਰ ਕੋਈ ਵੀ ਨਜ਼ਰ ਨਹੀਂ ਆਉਂਦਾ ਇੰਨੀਆਂ ਰਹਿਮਤਾਂ 100 ਤੇ ਤਕਰੀਬਨ 13 ਸਾਲ ਕਮਾਈ ਤੋਂ ਬਾਅਦ ਮੈਂ ਕਹਿੰਦਾ ਕਿੰਨੀ ਕੁ ਅੰਦਰ ਦੀ ਮੈਂ ਮਰ ਗਈ ਪਿਛਲੀ ਵਾਰੀ ਕਰਨ ਕੀਤੀ ਸੀ ਅੱਜ ਅਸੀਂ ਕਿਸੇ ਦੀ ਅਰਦਾਸ ਕਰ ਦਈਏ ਨਾ ਤੇ ਪ੍ਰਮਾਤਮਾ ਮੇਰ ਕਰੇ ਭਾਗ ਰੱਬ ਨੇ ਲਾਣੇ ਨੇ ਅਸੀਂ ਉਸ ਅਰਦਾਸ ਨੂੰ ਕਈ ਕਈ ਸਾਲ ਕੈਦ ਕਰੀ ਜਾਂਦੇ ਖਿਮਾ ਕਰੇ ਜਿਹੜੀ ਮੈਂ ਬੇਨਤੀ ਕਰਨ ਲੱਗਾ ਅਰਦਾਸ ਦਿੱਤੀ ਕਰ ਤੇ ਰੱਬ ਨੇ ਕੀਤੀ ਮੇਰ ਸੁਣੀ ਗਈ ਜਾਂ ਉਹਦੀ ਭਾਵਨਾ ਨੂੰ ਲੱਗਾ ਭਾਗ ਉਹਦੀ ਸੁਣੀ ਗਈ ਅਸੀਂ ਪਰਤ ਕੇ ਕਈ ਸਾਲ ਦਾ ਕਹਿੰਦੇ ਆ ਇਸ ਬੱਚੇ ਦੀ ਅਰਦਾਸ ਮੈਂ ਕੀਤੀ ਤੇ ਤਾਂ ਇਹਦਾ ਜਨਮ ਹੋਇਆ ਉਹ ਘਰ ਨੂੰ ਵੀ ਕਹਿੰਦੇ ਇਹਨੇ ਅਰਦਾਸ ਕੀਤੀ ਫਿਰ ਅਸੀਂ ਉਸ ਅਰਦਾਸ ਨੂੰ ਕੈਦ ਕਰਨੇ ਦੇਖੋ ਜੀ ਉਹ ਪਰਿਵਾਰ ਨੇ ਕਹਿਣਾ ਇਹਨਾਂ ਕੀਤੀ ਅਰਦਾਸ ਮੈਂ ਕਹਿੰਦਾ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਅਰਦਾਸ ਵੀ ਤੁਸੀਂ ਕੀਤੀ ਤੇ ਜਿਹਦੀ ਅਰਦਾਸ ਕੀਤੀ ਹੋਵੇ ਉਹ ਬੱਚਾ ਸਾਰੀ ਜ਼ਿੰਦਗੀ ਉਹਦੇ ਚਰਨਾਂ ਨਾਲ ਜੁੜਦਾ ਤੇ ਜਿਹਨੇ ਅਰਦਾਸ ਕੀਤੀ ਹੋਵੇ ਬਾਬਾ ਜੀ ਤੁਸੀਂ ਅਰਦਾਸ ਕੀਤੀ ਤੇ ਜਿੱਦਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤੋਂ ਗੁਰੂ ਜੋਤ ਗੁਰੂ ਹਰਗੋਬਿੰਦ ਸਾਹਿਬ ਵਿੱਚ ਆਈ ਤੇ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕਣ ਵਾਲੇ ਵੀ ਤੁਸੀਂ ਹੁਣ ਦੇਖੋ ਕਿ ਜਿਹਨਾਂ ਕੀਤੀ ਉਹਦੇ ਅਰਦਾਸ ਜਿਹਨਾਂ ਦੀ ਕਿਰਪਾ ਬਖਸ਼ਿਸ਼ ਨਾਲ ਗੁਰੂ ਹਰਗੋਬਿੰਦ ਸਾਹਿਬ ਨੇ ਤਾਲੀਮ ਵੀ ਬਾਬਾ ਬੁੱਢਾ ਸਾਹਿਬ ਤੋਂ ਲਈ ਵਿਦਿਆ ਵੀ ਉਹਨਾਂ ਨੇ ਪੜ੍ਹਾਈਏ ਜਿਹਦੇ ਉਸਤਾਦ ਹੋਣ ਜਿਹਦੀ ਅਰਦਾਸ ਕੀਤੀ ਹੋਵੇ ਮੈਂ ਕਹਿੰਦਾ ਉਸ ਸਿੱਖ ਦੀ ਮੈਂ ਕਿੰਨੀ ਕੁ ਮਰੀ ਸੀ ਉਹ ਨਵੀਂ ਕਿਹਾ ਵੀ ਇਹ ਬੱਚੇ ਦੀ ਉਮਰ 9 ਸਾਲ 11 ਸਾਲ ਦੀ ਏ ਤੇ ਮੈਂ ਆਖਰ 100 ਸਾਲ ਤੋਂ ਵੱਧ ਸਮਾਂ ਹੋ ਗਿਆ ਮੈਨੂੰ ਸੇਵਾ ਕਰਦਿਆਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨਾਂ ਨੇ ਕਿਹਾ ਭਾਵੇਂ ਮੇਰੀ ਉਮਰ 100 ਸਾਲ ਦੇ ਨੇੜੇ ਚੁੱਕੀ ਏ ਆਖਰ ਗੁਰੂ ਜੋਤ ਤਾਂ ਮੇਰੇ ਗੁਰੂ ਹਰਗੋਬਿੰਦ ਸਾਹਿਬ ਕੋਲ ਹੈ ਨਾ ਉਹਨਾਂ ਨੇ ਨਮਸਕਾਰ ਕਰ ਦਿੱਤੀ ਅੱਜ ਤੱਕੋ ਅੰਤਲਾ ਸਮਾਂ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਇਸ 5 ਭੂਤਕ ਚੋਲੇ ਨੂੰ ਤਿਆਗਿਆ ਤੇ ਇਤਿਹਾਸ ਕਹਿੰਦਾ ਹੈ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਦੱਸਿਆ ਜਦੋਂ ਬਾਬਾ ਜੀ ਇਸ ਤਰ੍ਹਾਂ ਚੋਲੇ ਨੂੰ ਤਿਆਗਿਆ ਜਿਵੇਂ ਖਾਕੀ ਫੁੱਲਾਂ ਦੀ ਮਾਲਾ ਤਿਆਗ ਦਿੰਦਾ ਹੈ ਜਿਵੇਂ ਸੱਪ ਕੰਤਰੀ ਨੂੰ ਤਿਆਗ ਕੇ ਚਲਾ ਜਾਂਦਾ ਉਹਨੂੰ ਕੋਈ ਦੁੱਖ ਨਹੀਂ ਉਹਨੂੰ ਗੁਰਮੁਖ ਨੂੰ ਕੀ ਦੁੱਖ ਜਿਵੇਂ ਉਹਨਾਂ ਕੱਪੜੇ ਲਾਹਨੇ ਆ ਵਸਤਰ ਬਦਲਨੇ ਆ ਤੇ ਇੱਕ ਇਨਸਾਨ ਨੂੰ ਆਪਣੇ ਕੱਪੜੇ ਉਤਾਰਦਿਆਂ ਕਿੰਨਾ ਕੁ ਦੁੱਖ ਕੋਈ ਦੁੱਖ ਨਹੀਂ ਇਸੇ ਤਰ੍ਹਾਂ ਉਹ ਬੰਦਗੀ ਕਰਨ ਵਾਲੇ ਨੂੰ ਸਰੀਰਾਂ ਚੋਲਾ ਛੱਡਣ ਦਾ ਕੀ ਦੁੱਖ ਹੈ ਪਹਿਲਾ ਬਚਨ ਤੇ ਕਿਹਾ جدو اونا دے آخری سواد پورے ہوئے کہ گروہ عزبین صاحب کون خلوتے سکھانوں کے لئے بدائی ہوئے دیکھو شبد برتے بدائی ہوئے کھونے نہیں کرنے والا چلے کہ بدائی نہ پاہو کی پچھا مہاراج ایک ہی ماجرہ ہے کہنے لگے دوخ چنتا اونا بھی کری دیئے جنہیں زندگی بھی باجی خار کے چلے جان جتیانو دیش کے کبھی روئی دا نہیں جتیانو تا بدائی جتی جاتی ہے جت کے چلے نے تو اینا باری بانی سپاہی گرداز نے کہنے گرمخ جنم سوار درگاہ چلیا سچی درگاہ جائے سچا پھر ملیا اینا نو کہا رے رے درگاہ کہا نا کو آؤ بیٹھ آدر سب دیو اے کو جا رب دی بندگی کرن والیا نو کہا لیک دنیا سیب کمائی ہے تا درگاہ بیٹھن پائی ہے کو نانک بند اڑائی ہے یہ ہو جائے رب کی بندگی کرن والیاں بارے صاحب نے کہے کہ سب اکٹھے ہوئے آیا کر جاتن بات بتایا گرمخ لارا لے گئے منمخ چلے مون گوائے دیو یہ ہو جائے بندگی کرن والیاں نو کہے چلیا پت کیوں جنم سوار باجا وائے سی مانس کیا بچارا کیوں لوگ سنائے سی تین لوکاں وچوں دی جے جے کر جنہیں پرماتما دے نام کی چیت لئی پہلا وطن کیا بدائی تو دوجی ہوتے کرپا کیتی تھی کہ بابا بڈھا صاحب کے پوتر شریر انہوں نے ارسی جب چکن لگے میری پیڑھی دے داتے نے آپ بوجھا دتا آپ انہوں نے سہارا دتا سی تو تیسرا ایک کھیڈ واپری تھی کہ جب انہوں نے پوتر شریر کسا رکھا گیا تو گرو ہر دن صاحب کے نیتر سیجل ہو گئے دکھ دے اترو نہیں نانک رونا بابا جانیے جی روب لائے پیار پیار والے بیراگ والے کیونکہ اس شریر نے بڑی کامنا کمائی کی تھی ہوں دیکھو جی گرمکھ جہے نے وہ چھوٹا تھوڑا لے کے گئے وہ تو بھائی لاہا لے کے گئے نے انہوں نے شاید کہ بن کے کرو بن جا رہے ہو وہ گرو کے سکھو کرو وپار بھی کر سکتے ہو وکر رہے ہو سمال تیسی وقت دکھائی ہے جیسی نبہ نال اگے شاس جان ہے لیسی وقت سمال پائی رے رام کہو چتلائے ہر جت وکر لے چلو شو دیکھے پتی آئے پرماتما پتی انہوں دیکھ کے پرسان ہوئے گا جی تو یہ لاہا لے صاحب چند گرو امر داس مہاراج جی نے اج آرمبھ کہہ کے میں نے بن ناو ہے سب پم دے نام تو بنا لوگ پچکتے پے کن پچکتے ہیں جن نام ہے جد کملا پھر شبد آرمبھ ہوں مایا ممتا موہنی جن بن کمتا جا کھایا من نو کھاتے گرمکھ ابرے جن سات نام چت لایا بن نام ہے جد کملا پھر گرمکھ نظری آیا حضور بخش کر رہے نے بن نام ہے نام تو بنا سب بھر دے سارے پچکتے پے انہوں ٹکا نہیں نت جگ توتا سنسار انہوں اس دنیا میں رہ کے لاوا کوئی نہیں وہ توتا پا کے چلے گئے منمکھ کرم کمام نے انہوں نے منمکھاں والے کرم کیتے منمکھ کا کرم کی ہے کہ انہوں بھجن بندگی کبھی چنگی نہیں لگتی منمکھ کا کرم کی ہے وہ رب کی دتی کوئی دات نو سمجھ سب کوئی سمجھتا ہے دتار کبھی چیتے نہیں کرتا منمکھ کا کرم کی ہے ہر گل سے خجت کری جانی ترک کری جانا تپاس کری جانا کہ رب کی بھجن بندگی سمرن کرنا منمکھ کا سبھا کی ہے کہ انہیں کبھی بھی کسی کا بھلا نہ منگنا جنہ کا بھلا ہوں انہوں نے ویچ کے کری جانا دن رات گروا چکی جانا صاحب کلے یہی تو ٹوٹا ہے کہ بن نام ہے سب پرم دے نت جگ ٹوٹا سنسار من نو کرم کمام نے من مکھاں والے کرم کیتے ہومے ہنکار وچ بس گئے انت گبار در تے او ہنیرا جتھے وچ ہاتھ پساریاں وی کچھ نظر نہ آئے اے گوڑے ہنیرے وچ ڈونگے ہنیرے وچ ڈب گئے من مکھ تائی دے کرم کرن والے گرو کے سکھو ਮਨਮੁਖ ਦੇ ਅੰਦਰ ਕਦੀ ਰਸ ਨਹੀਂ ਹੋ ਸਕਦਾ, ਮਨਮੁਖ ਦੇ ਅੰਦਰ ਕਦੀ ਮਹਿਕ ਨਹੀਂ ਹੋ ਸਕਦੀ। ਮਨਮੁਖ ਬੰਦਾ ਤਤ ਵਸਤੂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਭਾਈ ਗੁਰਦਾਸ ਹੋਣਾ ਨੇ ਇੱਕ ਬਚਨ ਕਿਹਾ, ਕਹਿੰਦੇ ਜਦੋਂ ਮੱਖਣ ਲਾ ਲਈਏ ਨਾ ਤੇ ਲੱਸੀ ਦੀ ਉਹਨੇ ਕੀਮਤ ਨਹੀਂ ਰਹਿੰਦੀ ਜਿੰਨੀ ਮੱਖਣ ਦੀ ਹੈ। ਕਹਿੰਦੇ ਨੇ ਗੰਨੇ ਦਾ ਰਸ ਖਿੱਚ ਲਈਏ, ਚੀੜ ਲਈਏ ਗੰਨੇ ਨੂੰ ਤੇ ਛਿੱਲ ਦੀ ਕੀ ਕੀਮਤ ਪੈਣੀ ਹੈ ਜੀ। ਕਹਿਣ ਲੱਗੇ ਮਜੀਸ ਨੂੰ ਉਬਾਲ ਕੇ ਉਹਦੇ ਵਿੱਚੋਂ ਰੰਗ ਕੱਢ ਲਈਏ ਤੇ ਉਹਦੇ ਛਿਲਕੇ ਦੇ ਉਹਦੇ ਥੋਕ ਦੀ ਕੋਈ ਕੀਮਤ ਨਹੀਂ ਪੈਂਦੀ। ਕਹਿਣ ਲੱਗੇ ਜਦੋਂ ਕਿਤੇ ਗੁਲਾਬ ਦੇ ਫੁੱਲਾਂ ਨੂੰ ਉਹਦੇ ਵਿੱਚੋਂ ਰਸ ਨੂੰ ਕੱਢ ਲਈਏ ਤੇ ਉਸ ਫੁੱਲਾਂ ਦੀ ਪੰਖੜੀਆਂ ਦੀ ਕੋਈ ਕੀਮਤ ਨਹੀਂ। ਤੇ ਸ੍ਰੀਮਾਨ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਜਣਾ ਜਿਸ ਦਿਨ ਇਸ ਕਾਇਆ ਵਿੱਚੋਂ ਆਤਮਾ ਨਿਕਲ ਜਾਏ ਤੇ ਕਾਇਆ ਦੀ ਕੋਈ ਕੀਮਤ ਨਹੀਂ। ਸੱਚ ਜਾਣੀ ਮਨਮੁਖ ਬੰਦਾ ਤਾਂ ਚੁੱਤਰ ਲੱਸੀ ਦੀ ਤਰ੍ਹਾਂ ਜਿਹਦੇ ਕੋਲ ਮੱਖਣ ਤੱਤ ਨਹੀਂ, ਮਨਮੁਖ ਬੰਦਾ ਤਾਂ ਉਸ ਮਜੀਦ ਦੀ ਤਰ੍ਹਾਂ ਜਿਹਦੇ ਅੰਦਰ ਰੰਗ ਨਹੀਂ, ਮਨਮੁਖ ਬੰਦਾ ਤਾਂ ਉਸ ਗੰਨੇ ਦੇ ਛਿੱਲਣ ਦੀ ਤਰ੍ਹਾਂ ਹੈ ਜਿਹਦੇ ਵਿੱਚ ਰਸ ਨਹੀਂ। ਤੇ ਕਹਿਣ ਲੱਗੇ ਸੱਜਣਾ ਮਨਮੁਖ ਬੰਦਾ ਤਾਂ ਉਸ ਫੁੱਲ ਦੀ ਤਰ੍ਹਾਂ ਜਿਹਦੇ ਵਿੱਚੋਂ ਮਹਿਕ ਕੱਢ ਲਈ ਗਈ, ਮਨਮੁਖ ਬੰਦਾ ਤਾਂ ਇੱਕ ਚੱਲ ਦੀ ਲਾ ਕੇ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੀ ਜਿੱਦ ਹੈ। ਭਾਈ ਗੁਰਦਾਸ ਨੇ ਸ਼ਬਦ ਵਰਤੇ ਨੇ ਮੱਖਣ ਲਿਆ ਬਰੋਲ ਕਹਿਤਾ ਛੁੱਟੜ ਹੋਈ, ਤੀਰ ਲਈ ਰਸ ਗੰਨੇ ਛਿਲ ਛਵੇ ਨਾ ਕੋਈ, ਰੰਗ ਮਜੀਠੋ ਨਿਕਲੇ ਤੇ ਮਿਲੇ ਨਾ ਧੋਈ। ਸਾਹਿਬ ਜੀ ਸ਼ਬਦ ਵਰਤੇ ਨੇ ਕਿ ਵਾਤ ਲਈ ਫੁਲਵਾੜੀਓ ਅੱਜ ਲੈ ਨਾ ਛੋਈ, ਕਾਇਆ ਹੰਸ ਵਿਛੋਨਿਆ ਕਿਛ ਕੋਲ ਨਾ ਸਥੋਈ, ਬੇਮੁਖ ਸੁੱਕੇ ਰੁੱਖ ਜੋ ਵੇਖੇ ਸਭ ਲੁੱਟ। ਬੇਮੁਖ ਬੰਦੇ ਸੁੱਕੇ ਰੁੱਖ ਨੇ, ਸੁੱਕਾ ਰੁੱਖ ਉਹਦੇ ਵਿੱਚ ਔਗਣ ਹੀ ਔਗਣ। ਪਹਿਲੀ ਗੱਲ ਉਹਨੇ ਨਾ ਤਾਂ ਕਿਸੇ ਨੂੰ ਦੇਣੀ ਛਾਂ ਤੇ ਨਾ ਕਿਸੇ ਨੂੰ ਦੇਣਾ ਫਲ। ਜੇ ਕੋਈ ਦੇ ਨੇੜੇ ਚਲਾ ਗਿਆ ਜਿਹੜਾ ਸੁੱਕਾ ਉਹਨੇ ਆਪ ਕਿਸੇ ਨੂੰ ਛਾਂ ਕੀ ਦੇ ਦੇਣੀ, ਜਿਹੜਾ ਆਪ ਸੁੱਕਾ ਉਹਦੇ ਵਿੱਚ ਰਸ ਕਿੱਥੇ ਭਰਿਆ ਜਾਣਾ। ਜਿੱਦਣ ਵੀ ਸੁੱਕੇ ਰੁੱਖ ਨੇ ਕੰਮ ਆਉਣਾ, ਬਾਲਣ ਦੇ ਕੰਮ ਆਉਣਾ ਕਿਤੇ, ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਬੇਮੁਖ ਬੰਦਾ ਤਾਂ ਸੁੱਕਾ ਉਹਦੇ ਆਪਣੇ ਅੰਦਰ ਰਸ ਨੀ, ਉਹਨੇ ਕਿਸੇ ਨੂੰ ਰਸ ਕੀ ਦੇ ਦੇਣਾ। ਹਜ਼ੂਰ ਕਹਿ ਰਹੇ ਨੇ ਮਨਮੁਖ ਕਰਮ ਕਮਾਵਣੇ ਖੌਮੈ ਅੰਧ ਗੁਬਾਰ ਹੈ, ਪਰ ਗੁਰਮੁਖਾਂ ਦਾ ਜੀਵਨ ਇਹ ਨੇ ਗੁਰਮੁਖ ਅੰਮ੍ਰਿਤ ਪੀਵਣਾ। ਗੁਰੂ ਕੇ ਸਨਮੁਖ ਰਹਿਣ ਵਾਲੇ ਜਿਹੜੇ ਸਿੱਖ ਨੇ ਉਹ ਅੰਮ੍ਰਿਤ ਨੂੰ ਪੀਂਦੇ ਨੇ, ਉਹਨਾਂ ਨਾਮ ਅੰਮ੍ਰਿਤ ਦੇ ਪਿਆਲੇ ਪੀਤੇ ਨੇ। ਤੇ ਕਾਹਦੇ ਪਿਆਲੇ ਜੀ? ਨਾਨਕ ਸ਼ਬਦ ਵਿਚਾਰ, ਗੁਰੂ ਕੇ ਸ਼ਬਦ ਨੂੰ ਵਿਚਾਰ ਕੇ, ਗੁਰੂ ਕੇ ਬਚਨਾਂ ਨੂੰ ਕਮਾ ਕੇ, ਸ਼ਬਦ ਵਿਚਾਰ ਕਰਕੇ ਆਪਣੇ ਅੰਦਰੇ ਅੰਦਰ ਸ਼ਬਦ ਦੀ ਕਮਾਈ ਕਰਕੇ, ਆਪਣੇ ਅੰਦਰੇ ਅੰਦਰ ਨਾਮ ਨੂੰ ਜਪ ਕੇ ਉਹਨਾਂ ਨੇ ਅੰਮ੍ਰਿਤ ਨਾਮ ਨੂੰ ਕੀਤਾ ਹੈ। ਹੁਣ ਅਗਲਾ ਦੂਜਾ ਸ਼ਲੋਕ ਹੈ ਸਹਿਬ ਜੀ, ਗੁਰੂ ਅਮਰਦਾਸ ਦਾ ਸ਼ਲੋਕ ਹੈ ਮਹੱਲਾ ਤੀਜਾ। ਸਹਿਜੇ ਜਾਗੈ, ਜਿਹੜਾ ਗੁਰਮੁਖ ਹੈ ਨਾ ਉਹ ਜਾਗਦਾ ਵੀ ਸਹਿਜ ਸੁਭਾਅ ਦੇ। ਹੁਣ ਇੱਥੇ ਸਹਿਜੇ ਜਾਗੇ ਦਾ ਅਰਥ ਇਹ ਨਹੀਂ ਕਿ ਆਰਾਮ ਨਾਲ ਉੱਠਦਾ ਦੁਪਹਿਰੇ, ਜਿਹੜਾ ਸਹਿਜੇ ਦਾ ਅਰਥ ਇਹ ਨਾ ਕਰਦੀ ਕਿਤੇ ਸਹਿਜੇ ਜਾਗੈ, ਸਹਿਜੇ ਜੋਸ਼ ਹੋਵੇ। ਸਹਿਜੇ ਜਾਗੇ ਦਾ ਅਰਥ ਉਹਦੇ ਜਾਗਣ ਲੱਗਿਆ ਵੀ ਉਹਦੇ ਅੰਦਰ ਸਹਿਜ ਅਵਸਥਾ ਹੈ, ਸਹਿਜੇ ਸੋਵੇ ਤੇ ਜਦੋਂ ਸੌਂਦਾ ਉਦੋਂ ਵੀ ਉਹਦੇ ਅੰਦਰ ਸਹਿਜ ਅਵਸਥਾ ਹੈ। ਸਹਿਜ ਦਾ ਮਤਲਬ ਹੈ ਕਿ ਜਿਹਨੂੰ ਦੁੱਖ ਕੋਈ ਨਹੀਂ, ਚਿੰਤਾ ਕੋਈ ਨਹੀਂ, ਝੋਰਾ ਕੋਈ ਨਹੀਂ, ਬਿਲਕੁਲ ਅੰਦਰੋਂ ਪਰਮਾਤਮਾ ਦੇ ਨਾਮ ਵਿੱਚ ਓਤ ਪੋਤ ਹੋਇਆ ਪਿਆ ਹੈ। ਸਹਿਜੇ ਜਾਗੇ, ਸਹਿਜੇ ਸੋਵੇ, ਗੁਰਮੁਖ ਅਣ ਦਿਨ ਉਸਤ ਹੋਵੇ। ਗੁਰਮੁਖ ਕੀ ਕਰਦਾ? ਦਿਨ ਰਾਤ ਪਰਮਾਤਮਾ ਦੀ ਉਸਤ ਕਰਦਾ, ਪਰਮਾਤਮਾ ਦੀ ਬੰਦਗੀ ਕਰਦਾ। ਪਰ ਹੁਣ ਜਿਹੜਾ ਮਨਮੁਖ ਹੈ, ਮਨਮੁਖ ਭਰਨਾ ਸਹਿਸਾ ਹੋਵੇ, ਮਨਮੁਖ ਬੰਦਾ ਭਟਕਦਾ ਤੇ ਉਹਦੇ ਅੰਦਰ ਦਿਨ ਰਾਤ ਸਹਿ ਹੈ। ਇੱਕ ਬੇਨਤੀ ਮੈਂ ਆਪ ਜੀ ਦੇ ਚਰਨਾਂ ਵਿੱਚ ਕਰਾਂ ਕਿ ਮਨਮੁਖ ਬੰਦਾ ਜਿਹੜਾ ਹੈ ਉਹ ਭੋਗਾਂ ਵਿੱਚ ਖੱਟਦਾ ਹੈ। ਤੇ ਇਹ ਗੱਲ ਕਦੀ ਨਾ ਭੁੱਲੀਏ, ਜਿੰਨਾ ਬੰਦਾ ਇੰਦਰੀਆਂ ਦੇ ਭੋਗਾਂ ਵਿੱਚ, ਇੰਦਰੀ ਦੇ ਰਸ ਵਿੱਚ ਪਿਆ ਹੈ, ਉਹਨਾਂ ਬੰਦਾ ਆਪਣੇ ਅੰਦਰੋਂ ਬਿਲਕੁਲ ਥੋਥਾ ਹੋ ਜਾਂਦਾ ਹੈ, ਉਹਦੇ ਅੰਦਰ ਨੂੰ ਟਿਕਾ ਨਹੀਂ ਕਦੀ ਹੁੰਦਾ। ਇੱਕ ਸਿਆਣੇ ਨੇ ਬੜੀ ਸੋਹਣੀ ਗੱਲ ਕਹੀ, ਆਤਿਸ਼ਬਾਜ਼ੀ ਜਦੋਂ ਚੱਲਦੀ ਹੈ ਨਾ, ਆਪਾਂ ਦੇਖਦਾ ਤਾਂ ਨਿਆਣਿਆਂ ਨੇ, ਜਦ ਤੁਸੀਂ ਇੱਥੇ ਤੱਕਦੇ ਹੋ, ਆਤਿਸ਼ਬਾਜ਼ੀ ਜਦੋਂ ਚੱਲਦੀ ਹੈ ਨਾ, ਹਵਾਈ ਚਲਾਉਂਦੇ ਤਾਂ ਨਿਆਣੇ, ਉਹਦੀ ਛੋਟੀ ਜਿਹੀ ਟੋਪੀ ਵਿੱਚ ਭਰਿਆ ਹੁੰਦਾ ਸੀ ਬਰੂਦ। ਹੁਣ ਜਿੰਨੀ ਦੇਰ ਤੱਕ ਤਾਂ ਉਹ ਭਰੀਏ, ਉਹਦੀ ਕੀਮਤ ਵੀ ਹੈ ਉਹਨੂੰ ਸਾਂਭ ਕੇ ਰੱਖਦੇ ਨੇ, ਤੇ ਜਦੋਂ ਇੱਕੋ ਦਮ ਉਹਨੂੰ ਥੋੜੀ ਜਿਹੀ ਚਿਣਗ ਲਾਉਂਦੇ ਤਾਂ ਅੱਗ ਲਾਉਣਾ ਤੇ ਉਹਨੇ ਜ਼ਮੀਨ ਤੋਂ ਉੱਡਣਾ, ਅਸਮਾਨ ਵੀ ਜਾ ਕੇ ਸ਼ੋਕਦੀ ਨੇ ਜਾਣਾ, ਇੱਕੋ ਦਮ ਉੱਥੇ ਜਾ ਕੇ ਪਟਾਕਾ ਬੋਲਣਾ। ਮੈਂ ਸਿਰਫ ਉਦਾਹਰਣ ਦੇ ਰਿਹਾ, ਉਹਨੇ ਕਈ ਤਰ੍ਹਾਂ ਦੇ ਰੰਗ ਬਖੇਰ ਨੇ। ਤੇ ਜਦ ਚੇਤੇ ਰੱਖੀਏ, ਜਦੋਂ ਰੰਗ ਬਖੇਰਦੇ ਨੇ ਪਟਾਕਾ ਵੱਜ ਜਾਣਾ, ਪਰ ਉਹਦੀ ਕੋਈ ਕੀਮਤ ਨਹੀਂ ਚਿਰੀਂਦੀ, ਤੀਲਾ ਕਿਤੇ ਜਾ ਕੇ ਜਿਹੜਾ ਹੁੰਦਾ। ਹੁਣ ਆਤਿਸ਼ਬਾਜ਼ੀ ਨੇ ਜਿਹੜਾ ਆਪਣਾ ਵਿਖਾਵਾ ਕੀਤਾ ਹੈ ਨਾ, ਉਹਨੇ ਚਾਨਣ ਕੀਤਾ, ਜਿਹੜਾ ਉੱਚੀ ਚੜ੍ਹ ਕੇ ਉਹਦਾ ਪਟਾਕਾ ਜਾਂ ਜੋ ਵੀ ਉਹਦੀ ਆਵਾਜ਼ ਆਈ, ਇਹ ਗੱਲ ਚੇਤੇ ਰੱਖੀਏ, ਉਹਨੇ ਬਾਹਰ ਦਾ ਕੁਝ ਨੀ ਵਿਗਾੜਿਆ, ਉਹਨੇ ਆਪਣੇ ਅੰਦਰ ਦੀ ਤਾਕਤ ਹੀ ਬਰਬਾਦ ਕਰ ਲਈ, ਜਿਹੜੀ ਉਹਦੇ ਅੰਦਰ ਤਾਕਤ ਸੀ। ਖੇਡ ਵਿੱਚ ਚਮਕ ਦਿਖਾਈ, ਪਰਤ ਕੇ ਫਿਰ ਖੋਖੇ ਦਾ ਧੋਖਾ। ਸੱਚ ਜਾਣੋ, ਇੰਦਰੀਆਂ ਦਾ ਭੋਗ ਤਾਂ ਇੱਕ ਆਤਿਸ਼ਬਾਜ਼ੀ ਦੀ ਤਰ੍ਹਾਂ ਹੈ। ਇਹ ਨਜ਼ਰ ਤਾਂ ਬੜਾ ਚਮਕ ਦਮਕ ਆਉਂਦੀ ਹੈ, ਆਵਾਜ਼ ਤਾਂ ਬੜੀ ਉਹਦੀ ਆਉਂਦੀ ਹੈ, ਪਰ ਇੱਕ ਖਿੰਡ ਤੋਂ ਬਾਅਦ ਉਹਦੇ ਅੰਦਰ ਦੀ ਤਾਕਤ ਬਿਲਕੁਲ ਬਿਲਕ ਜਾਂਦੀ। ਸਹਿਬ ਕਿਰਪਾਲੂ ਜੀ ਕਹਿੰਦੇ ਨੇ, ਮਨਮੁਖ ਬੰਦਾ ਚਾਰ ਘੜੀਆਂ ਦੀ ਚਮਕ ਦਮਕ ਦਿਖਾਉਂਦਾ ਹੈ, ਪਰ ਉਹਦੇ ਪੱਲੇ ਕੁਛ ਵੀ ਨਹੀਂ। ਮਨਮੁਖ ਭਰਮ ਹੈ, ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ। ਮਨਮੁਖ ਬੰਦੇ ਦੇ ਅੰਦਰ ਚਿੰਤਾ ਹੈ, ਤੇ ਜਿਸ ਬੰਦੇ ਦੇ ਅੰਦਰ ਚਿੰਤਾ ਹੈ, ਹੁਣ ਅੱਜ ਵੀ ਅਸੀਂ ਦੇਖਦੇ ਹਾਂ ਜਦੋਂ ਨੀਂਦ ਨਾ ਪਵੇ ਤੇ ਉਦੋਂ ਸਿਆਣੇ ਲੋਕ ਇਹ ਗੱਲ ਡਾਕਟਰ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਰਾਤ ਨੂੰ ਸੌਣ ਲੱਗਿਆ ਕੋਈ ਚਿੰਤਾ ਤੇ ਨਹੀਂ ਕਰਦੇ, ਤੁਹਾਡੇ ਮਨ ਤੇ ਕੋਈ ਬੋਝ ਤੇ ਨਹੀਂ। ਜਿਸ ਬੰਦੇ ਦੇ ਮਨ ਤੇ ਬੋਝ, ਉਹਨੂੰ ਨੀਂਦ ਨਹੀਂ ਪੈਂਦੀ। ਦੇਖੋ, ਜਿਸ ਬੰਦੇ ਦੇ ਅੰਦਰ ਚਿੰਤਾ, ਉਹ ਚਿੰਤਾ ਵਿੱਚ ਡੁੱਬਾ, ਉਹਨੂੰ ਨੀਂਦ ਕਿੱਥੇ? ਪਰ ਵਾਹਿਗੁਰੂ ਮਿਹਰ ਕਰੇ ਜੀ, ਦੇ ਅੰਦਰ ਨਾਮ ਦਾ ਚਿੰਤਨ ਹੈ। ਕਈ ਵਾਰੀ ਨੀਂਦ ਉਹਨੂੰ ਵੀ ਨੀ ਪੈਂਦੀ, ਪਰ ਉਹਦੀ ਨੀਂਦ ਨਾ ਪੈਣੀ ਸੁਖਾਵੀ ਹੈ, ਤੇ ਮਨਮੁਖ ਬੰਦੇ ਦੀ ਨੀਂਦ ਨਾ ਪੈਣੀ ਦੁੱਖਾਂ ਦਾ ਕਾਰਨ ਹੈ। ਸਾਹਿਬ ਕਹਿੰਦੇ ਨੇ ਤਾਂ ਹੀ ਬਾਣੀ ਵਿੱਚ, ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਹ। ਉਹ ਜਾਗੇ ਉਹ ਸਵੇ ਉਹਨੂੰ ਕੀ ਪਰਵਾਹ? ਦੇਖੋ, ਗੁਰਮੁਖ ਜਪਣ ਵਾਲਾ ਸੁੱਤਿਆਂ ਵੀ ਜਪੀ ਜਾਂਦਾ ਹੈ, ਤੇ ਮਨਮੁਖ ਬੰਦਾ ਜਾਗਦਿਆਂ ਹੋਇਆਂ ਵੀ ਜੁਟਾ ਲੈਂਦਾ ਹੈ। ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ, ਜਿਨ੍ਹਾਂ ਖਾਸ ਗਿਰਾਤ ਨਾਲ ਵਿਚਰੇ ਤੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਏ ਅੰਤਿਮ ਲੱਗੇ ਸਹਿਜ ਧਿਆਨ, ਤਿਨਕੀ ਸੰਗਤ ਮਿਲ ਰਹਾ ਦਰਜੈ ਪਾਈ ਮਾਨ, ਸੌਂਦੇ ਵਾਹ ਵਾਹ ਉਚਰੇ ਉਸਦੇ ਕੀ ਵਾਹ ਕਰੇਨ, ਨਾਨਕ ਤੇ ਮੁਖ ਉਜਲੇ ਜੇ ਨਿਤ ਉਠ ਸੰਭਾਲੇ। ਉਹਨਾਂ ਦਾ ਸਵਣਾ ਉਹਨਾਂ ਦਾ ਜਾਗਣਾ ਪ੍ਰਵਾਨ ਹੈ, ਪਰ ਜਿਹਨਾਂ ਮਨਮੁਖਾਂ ਨੀਂਦ ਨੇ ਖਾ ਲਿਆ, ਉਹਨਾਂ ਨੂੰ ਮੇਰੇ ਸਾਹਿਬ ਨੇ ਕਿਹਾ, ਉਹ ਪਿਆਰਿਆ ਮੈਨੂੰ ਨੀਂਦ, ਤੇਰੀਆਂ ਅੱਖਾਂ ਨੂੰ ਨੀਂਦ ਆਈ ਏ ਪਰਾਇਆ ਰੂਪ ਤੱਕ, ਤੇਰੀਆਂ ਕੰਨਾਂ ਨੂੰ ਨੀਂਦ ਆਈ ਏ ਨਿੰਦਿਆ ਸੁਣੇ, ਉਹ ਤੇਰੀ ਜੀਭ ਨੂੰ ਨੀਂਦ ਪੈ ਗਈ ਮਿੱਠੇ ਸਵਾਦ ਵਿੱਚ ਸੱਚੇ, ਤੇਰਾ ਮਨ ਸੌ ਗਿਆ ਮਾਇਆ ਦੇ ਰਸ ਵਿੱਚ, ਤੈਨੂੰ ਪਰਮਾਤਮਾ ਦੇ ਨਾਮ ਦੀ ਕੋਈ ਜਾਣਕਾਰੀ ਨਹੀਂ, ਮੈਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਨ ਹੋਏ ਸੋ ਨਿੰਦ ਵਿਚਾਰ, ਰਤਨਾ ਕੋਈ ਲੋਕ ਪੁੱਛੇ ਸਵਾਦ ਮਨ ਸੋਇਆ ਮਾਇਆ ਵਿਸਮਾਦ। ਕਹਿਣ ਲੱਗੇ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਰਤ ਉਹ ਆਪਣੀ ਲੈ। ਸਾਹਿਬ ਕਹਿੰਦੇ, ਅੰਤਰ ਚਿੰਤਾ ਨੀਂਦ ਨਾ ਸੋਵੇ, ਗਿਆਨੀ ਜਾਗੇ, ਗਿਆਨੀ ਜਾਗਦੇ ਨੇ। ਇੱਥੇ ਗਿਆਨੀ ਤੋਂ ਮੁਰਾਦ ਗਿਆਨ ਦੀ ਗੱਲ ਕਰਨ ਵਾਲਾ ਨਹੀਂ। ਦੇਖੋ, ਗਿਆਨ ਦੀ ਗੱਲ ਕਰਨੀ ਕੁਝ ਹੋਰ ਚੀਜ਼ ਹੈ, ਗਿਆਨ ਨੂੰ ਪ੍ਰਾਪਤ ਕਰ ਜਾਣਾ ਕੁਝ ਹੋਰ ਚੀਜ਼ ਹੈ। ਸਤਿਗੁਰੂ ਨੇ ਗਾਣੇ ਵਿੱਚ ਕਿਹਾ, ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਗਿਆਨੀ ਦੀ ਪਰਿਭਾਸ਼ਾ, ਕੌਣ ਹੈ ਗਿਆਨਵਾਨ? ਇਹ ਆਪਾਂ ਜਿਹੜੇ ਸ਼ਬਦ ਸੁਣਾ ਦਿੱਤਾ ਕਥਾ ਕਰਨ ਲਈ, ਭਾਵੇਂ ਸ਼ਬਦ ਵਰਤਾਂਗੇ, ਗਿਆਨੀ ਜੀ ਨੇ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਨੇ ਬੜੇ ਡੂੰਘੇ ਬਚਨ ਕਹੇ, ਪਰਣਵਤ ਨਾਨਕ ਗਿਆਨੀ ਕਹਿਤਾ ਹੋਏ, ਆਪ ਪਛਾਣੇ ਬੂਝੇ ਸੋਏ, ਗੁਰ ਪ੍ਰਸਾਦ ਕਰੇ ਵਿਚਾਰ, ਸੋ ਗਿਆਨੀ ਦਰਜਾ ਪ੍ਰਵਾਨ। ਜਿਹੜਾ ਆਪਣੇ ਆਪ ਨੂੰ ਪਹਿਚਾਣ ਲੈ, ਜਿਹਨੂੰ ਆਪਣੀ ਸਮਝ ਪੈ ਜਾਏ, ਤੇ ਜੇ ਬਾਹਰੋਂ ਗਿਆਨ ਹੋਵੇ ਅੰਦਰੋਂ ਪਹਿਚਾਣ ਹੋਵੇ, ਤੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ, ਸਿਰਦੇ ਕਪਟ ਮੁੱਖ ਗਿਆਨੀ ਕਬੀਰ ਜੀ, ਸਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾ ਬਿਲੋਵਤ ਪਾਣੀ, ਕਾਇਆ ਮਾਜਿਕ ਕੌਣ ਗੁਣਾ ਚੋ ਘੱਟ ਤੀਤਰ ਹੈ ਮਲਣਾ। ਹਜ਼ੂਰ ਮੇਰ ਪੈ ਕਰਦੇ ਨੇ ਕਿ ਪਿਆਰਿਓ, ਅੰਤਰ ਚਿੰਤਾ ਨਿੰਦਰਾ ਸੋਵੇ, ਗਿਆਨੀ ਜਾਗੇ, ਨਾਮ ਵੀ ਜਾਗਦੇ ਨੇ ਸਵੇ ਸੁਭਾਏ, ਉਹਨਾਂ ਦਾ ਸੋਣਾ ਵੀ ਸਹਿ ਸੁਭਾਏ ਹੁੰਦਾ। ਨਾਨਕ ਨਾਮ ਰੱਤਿਆਂ ਬਲ ਜਾਓ। ਸਾਹਿਬ ਕਹਿੰਦੇ ਨੇ ਜਿਹੜੇ ਨਾਮ ਵਿੱਚ ਰੱਤੇ ਨੇ ਉਹਨਾਂ ਤੋਂ ਕੁਰਬਾਨ ਜਾਂਦਾ। ਅੱਗੇ ਕੀ ਪੌੜੀ ਹੈ, ਇਹ ਪੌੜੀ ਸਾਹਿਬ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਦੀ ਉਚਾਰਨ ਕੀਤੀ ਹੈ। ਸਾਹਿਬ ਕਹਿੰਦੇ ਨੇ ਛੇ ਹਰ ਨਾਮ ਧਿਆਵਾ, ਛੇ ਦਰਸੇ ਉਹ ਪਰਮਾਤਮਾ ਦੇ ਨਾਮ ਨੂੰ ਧਿਆਵਾ ਦਰਸੇ ਧਿਆਉਂਦੇ ਨੇ ਜੋ ਹਰ ਰੱਤਿਆ, ਜਿਹੜੇ ਸਾਈਂ ਦੇ ਰੰਗ ਵਿੱਚ ਰੱਤੇ ਨੇ ਨਾ ਪਿਆਰਿਓ, ਕੋਈ ਧਿਆਉਂਦੇ ਨੇ ਜਿਹੜੇ ਰੱਤੇ ਨੇ ਨਾ, ਫਿਰ ਉਹ ਕਦੀ ਮੂੰਹ ਮੋੜ ਕੇ ਪਿਛਾਂ ਨੂੰ ਤੁਰਦੇ ਸਾਈਂ ਦੇ ਨਾਮ ਵਾਲੀ ਚੱਲਦੇ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਜਿਨੀ ਸਜਾਤਾ ਸਾਈਂ ਚਰਚਰ ਪਾਉਂਦੇ ਕੱਚੇ ਬਿਰਕੇ ਜਿੰਨਾ ਤਾਰ ਦਾ ਆਈ। ਸਾਹਿਬ ਦੀ ਕਿਰਪਾ ਦਾ ਕਰਦੇ ਨੇ ਇਹ ਹਰ ਨਾਮ ਧਿਆਵ ਹੈ ਜੋ ਹਰ ਰੱਤਿਆ, ਹਰ ਇੱਕ ਧਿਆਵ ਹੈ ਇੱਕ। ਉਹ ਕੇਵਲ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਨੂੰ ਜਪਦੇ ਤੇ ਕਹਿੰਦੇ ਨੇ ਇੱਕੋ ਜਪ, ਇੱਕੋ ਸਾਲਾਸ, ਇੱਕ ਸਿਮਰ, ਇੱਕੋ ਮਨਆਹ। ਉਹ ਕੇਵਲ ਇੱਕ ਨੂੰ ਜਪਦੇ ਨੇ ਜਿਹੜਾ ਸਾਰਿਆਂ ਦਾ ਆਸਰਾ ਹੈ। ਹਜ਼ੂਰ ਬਖਸ਼ ਕਰ ਰਹੇ ਨੇ ਪਰ ਇੱਕ ਧਿਆਨ ਹੈ, ਇੱਕੋ ਹਰ ਸੱਤਿਆ, ਕੇਵਲ ਇੱਕ ਪਰਮਾਤਮਾ ਹੈ ਜਿਹੜੇ ਜਿਹਦੀ ਸੱਤਿਆ ਜਿਹਦੀ ਕਲਾ ਸਾਰਿਆਂ ਵਿੱਚ ਵਰਤੀ ਹੈ। ਹਰ ਇੱਕੋ ਵਰਤ ਹੈ, ਇੱਕ ਕੇਵਲ ਇੱਕ ਹੀ ਵਰਤਦਾ, ਇੱਕੋ ਉਤਪੱਤਿਆ ਤੇ ਸਾਰੀ ਮਨੁੱਖਤਾ ਨੂੰ ਪੈਦਾ ਕਰਨ ਵਾਲਾ ਵੀ ਕੇਵਲ ਇੱਕ ਹੈ। ਉਸ ਇੱਕ ਤੋਂ ਅੱਗੇ ਕੁਛ ਨਹੀਂ, ਇੱਕ ਹੀ ਜਿਹਨੇ ਖੇਡ ਸ਼ੁਰੂ ਕੀਤੀ ਹੈ। ਦਾਤਾਰ ਜੀ ਕਹਿੰਦੇ ਨੇ ਜੋ ਹਰ ਨਾਮ ਧਿਆਨ ਹੈ, ਜਿਹੜੇ ਜੋ ਹਰ ਨਾਮ ਧਿਆਨ ਹੈ, ਜਿਹੜੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਤਿੰਨ ਦਰ ਸੱਤ ਧੱਪਿਆ, ਉਹਨਾਂ ਦੇ ਜਿਹੜੇ ਆ ਦਰ ਨੇ ਨਾ, ਸੱਤ ਧੱਪਿਆ ਬੜਾ ਸੋਹਣਾ ਸ਼ਬਦ ਹੈ। ਆਪਾਂ ਕਈ ਵਾਰੀ ਪਿੰਡਾਂ ਵਿੱਚ ਕਹਿੰਦੇ ਹਾਂ ਕਿ ਮਾਰ ਹੀ ਧੱਪਿਆ ਹੈ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਵਰਤੇ, ਕਹਿੰਦੇ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦਰ ਵਾਧੇ ਕਰ ਦਿੱਤਾ। ਵੈਸੇ ਡਰ ਵੀ ਓਨੀ ਦੇਰ ਤੱਕ, ਜਿੰਨੀ ਦੇਰ ਤੱਕ ਦੇਰ ਤੱਕ ਰਹਿੰਦੇ ਆ ਸੀਮਤ, ਆਤਮਕ ਜੀਵਨ ਜੀਣ ਵਾਲਿਆਂ ਨੂੰ ਕੀ ਡਰ ਸੀ। ਸਤਿਗੁਰੂ ਨੇ ਕਿਹਾ ਅਸਲ ਵਿੱਚ ਉਹ ਗੁਰਮੁਖ ਗਿਆਨੀ ਨੇ, ਉਹਨਾਂ ਨੂੰ ਕਹਿ ਕਿ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਭੂ ਦੀ ਮਿਹਰ ਹੋ ਜਾਏ ਤੇ ਨਿਰਭਉ ਜਪਿਆ। ਗੁਰੂ ਰਾਮਦਾਸ ਜੀ ਨੇ ਇੱਕ ਬਚਨ ਕਿਹਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਗੁਰੂ ਤੇਗ ਬਹਾਦਰ ਜੀ ਕਹਿੰਦੇ ਇਹ ਗਿਆਨੀ ਨੇ ਤੈ ਕਾਮੂ ਕੋ ਦੇਤ ਲੈ ਮੈਂ ਭੈ ਮਾਨਕ ਆਨ, ਉਹਨਾਂ ਨੇ ਕੀ ਕੀਤਾ, ਤਿੰਨ ਦਰ ਸੱਤ ਕੱਟਿਆ। ਸਹਿ ਕਾਮੂ ਕੋ ਦੇਤ ਲੈ ਮੈਂ ਭੈ ਮਾਨਕ ਆਨ, ਕਹੋ ਨਾਨਕ ਹੁਣ ਰੇ ਮਨਾ ਗਿਆਨੀ ਤਾਂ ਇਹ ਬੁਖਾਰ, ਉਹਨਾਂ ਦੇ ਡਰ ਚਿੰਤਾ ਝੋਲੇ ਦੂਰ ਹੋ ਗਏ। ਵਾਹਿਗੁਰੂ ਜੀ ਨੇ ਮਿਹਰ ਐਸੀ ਕੀਤੀ, ਰੱਬ ਦੇ ਭਗਤ ਬੰਦਗੀ ਕਰਨ ਵਾਲੇ ਅਸਲ ਵਿੱਚ ਦੇਖੋ ਡਰ ਆਪਾਂ ਨੂੰ ਵੀ ਰਹਿੰਦਾ। ਆਪਾਂ ਵੀ ਗੱਲ ਕਹੀ ਜਾਂਦੇ ਹਾਂ ਨਾ, ਬੜਾ ਡਰ ਲੱਗਦਾ ਮੌਤ ਦਾ ਨਾਂ ਸੁਣ ਕੇ। ਰੱਬ ਦੀ ਬੰਦਗੀ ਕਰਨ ਵਾਲੇ ਕਬੀਰ ਵਰਗੇ ਮਹਾਂਪੁਰਸ਼, ਉਹਨਾਂ ਨੇ ਸ਼ਬਦ ਕਿਹਾ ਸੀ ਕਿਹਨੇ, ਕਬੀਰ ਜਿਸ ਮਰਨੇ ਤੇ ਜੱਗ ਡਰੈ, ਸਾਰੇ ਡਰ ਉਹਨਾਂ ਦੂਰ ਕਰ ਦਿੱਤੇ। ਜੇ ਉਹਨਾਂ ਨੂੰ ਚੁੱਕ ਕੇ ਗੰਗਾ ਦੇ ਵਿੱਚ ਸੱਟ ਦੇ, ਉਹ ਇੱਕੋ ਗੱਲ ਕਹਿੰਦੇ ਮਨ ਨਾ ਟਿਕੈ ਤਨ ਕਾਹੇ ਕੋ ਡਰਾਏ, ਤਿੰਨ ਡਰ ਸੱਤ ਕੱਪਿਆ, ਮਨ ਨਾ ਟਿਕੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਕਹਿੰਦੇ ਕਿਆ ਉਹ ਬੰਦਿਆ ਰੱਬ ਦਿਆ, ਤੇਰੇ ਪਿੱਛੇ ਦੇ ਬੰਦੇ ਕੋਈ ਨੀ, ਬਾਦਸ਼ਾਹ ਨਾਲ ਤੇਰੀ ਇੰਨੀ ਕੁਛ ਚੱਲਦੀ ਨਹੀਂ, ਆ ਤੂੰ ਡੋਲਦਾ ਕਿਉਂ ਨੀ ਹੈ, ਇੰਨ ਡਰ ਖਲੋਤਾ। ਸਾਡੀ ਅੱਗੇ ਸੱਟਿਆ ਤਾਂ ਡਰ, ਗੰਗਾ ਦੇ ਪਾਣੀ ਵਿੱਚ ਸੱਟਿਆ ਤਾਂ ਡਰ, ਲੋਕਾਂ ਨੇ ਨਿੰਦਿਆ ਕੀਤੀ ਤਾਂ ਡਰ, ਭਰਤ ਡਰ ਨਾ ਕਰਦੇ। ਉਹ ਕਹਿੰਦੇ ਨੇ ਅਸਲ ਵਿੱਚ ਮੈਂ ਜਿਹਦਾ ਆਸਰਾ ਲੈ ਉਹ ਆਪ ਹੀ ਕਦੇ ਨੀ ਡਰਦਾ, ਤੇ ਮੈਂ ਕਿਵੇਂ ਡਰਾਂ। ਉਹਨਾਂ ਸ਼ਬਦ ਵਰਤੇ ਨੇ, ਤੂੰ ਮੇਰੋ ਮੇਰ ਪਰਬਤ ਸਵਾਮੀ, ਪਹੁੰਚ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ। ਉਹਨਾਂ ਨੇ ਡਰ ਦੂਰ ਕਰ ਦਿੱਤੇ। ਸ਼ਬਦ ਵਰਤੇ, ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਕੀਤੇ ਪਾਈਐ ਪੂਰਨ ਪਰਮਾਨੰਦ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਕਹਿੰਦੇ ਨੇ ਗੁਰੂ ਨੇ ਮਤ ਦਿੱਤੀ, ਗੁਰੂ ਦੀ ਮਤ ਲੈ ਕੇ ਉਹਨਾਂ ਗੁਰਮੁਖਾਂ ਨੇ ਪਰਮਾਤਮਾ ਨੂੰ ਜਪਿਆ। ਉਹ ਸੁੱਤੇ ਵੀ ਪਰਵਾਨ ਨੇ, ਉਹ ਜਾਗਦੇ ਵੀ ਪਰਵਾਨ ਨੇ। ਇਹ ਕਦੀ ਵੀ ਭੁੱਲੀਏ ਨਾ। ਪਿਛਲੇ ਦਿਨੀ ਇੱਕ ਮੈਂ ਅਰਜੈਂਟ ਬਰਾਂਟੇ ਕਰਕੇ ਆਇਆ ਕਿ ਦੇਖੋ ਅਸੀਂ ਕਈ ਵਾਰੀ ਹੁਣ ਕਹਿੰਦੇ ਹਾਂ ਵੀ ਆਖਰ ਬੰਦਾ ਤੇ ਬੰਦਾ ਹੀ ਹੈ ਨਾ। ਅਸੀਂ ਇਸ ਗੱਲ ਨੂੰ ਕਿਉਂ ਨੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਸਮਝਣ ਦਾ ਯਤਨ ਕਰਦੇ? ਜਦੋਂ ਕਿਤੇ ਗੁਰਮੁਖ ਦੀ ਗੱਲ ਚੱਲੇ ਨਾ, ਕਈ ਸਾਡੇ ਚੋਖੇ ਅੰਦਰੋਂ ਜਿਹੜੇ ਆਪਣੇ ਆਪ ਨੂੰ ਮਨ ਬਣਾਉਂਦੇ ਨੇ ਮੇਰੇ ਵਰਗਾ ਵੱਡਾ ਕੋਈ ਸਿੱਖ ਹੀ ਕੋਈ ਨੀ, ਇੱਕੋ ਗੱਲ ਕਹਿੰਦੇ ਛੱਡੋ ਜੀ ਇਹ ਦੇਹ ਦੀ ਗੱਲ ਪਿਆ ਕਰਦੇ ਨੇ, ਇਹ ਬੰਦਾ ਕੀ, ਇਹ ਤਾਂ ਇੱਕ ਗੰਦਗੀ ਦਾ ਪੁਤਲਾ, ਹੱਡ ਮਾਸ ਚਮੜੀ ਨਾਲੀ ਇਹਦੇ ਵਿੱਚ, ਇਹ ਵੀ ਸਾਡੇ ਵਰਗੇ ਬੰਦੇ ਵਰਗਾ ਬੰਦਾ ਹੀ, ਇਹ ਵੀ ਸਿਫਤ ਕਿਉਂ? ਹੁਣ ਅੱਜ ਦਾ ਜਿਹੜਾ ਪ੍ਰਕਰਨ ਇਹ ਹੀ ਹੈ ਨਾ ਕਿ ਗੁਰਮੁਖ ਜਿਹੜਾ ਹੈ ਉਹ ਸੁੱਤਿਆਂ ਵੀ ਜੁੜਿਆ, ਜਾਗਦਿਆਂ ਵੀ ਜੁੜਿਆ, ਮਨਮੁਖ ਬੰਦਾ ਜਿਹੜਾ ਉਹ ਜਾਗਦਿਆਂ ਵੀ ਨੀ ਜੁੜਦਾ ਤੇ ਸੁੱਤਿਆਂ ਤੇ ਜੁੜਨ ਦੀ ਗੱਲ ਬੜੀ ਜ਼ੋਰ ਦੀ। ਫਿਰ ਅਸੀਂ ਕਹਿੰਦੇ ਗੁਰਮੁਖ ਦੀ ਇੰਨੀ ਸਿਫਤ ਕਿਉਂ ਜੀ? ਇਹ ਗੱਲ ਕਦੀ ਭੁੱਲੀਏ ਨਾ, ਜਿਹੜੇ ਰੱਬ ਦੀ ਕਿਰਪਾ ਦੇ ਨਿਵਾਜੇ ਨੇ ਤਨ ਸਾਡੇ ਵਰਗਾ ਉਹਨਾਂ ਦਾ ਨਜ਼ਰ ਆਉਂਦਾ, ਪਰ ਚੇਤੇ ਰੱਖਿਓ ਅੰਦਰ ਸਾਡੇ ਵਰਗਾ ਨਹੀਂ। ਕਿਉਂ? ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਉਦਾਹਰਨ ਦਿੱਤੀ ਸੀ ਕਿ ਉਹ ਪਿਛਲੇ ਜਿਵੇਂ ਮਰਜ ਕਰਕੇ ਆਇਆ, ਇੱਕ ਗੁਰਮੁਖ ਨੂੰ ਮਿਲ ਕੇ ਸੁੱਖ ਮਿਲਦਾ, ਮਨਮੁਖ ਨੂੰ ਮਿਲਿਆ ਅੰਦਰ ਕਲਪਦਾ, ਇਹਦਾ ਕਾਰਨ ਕੀ? ਕਬੀਰ ਸਾਹਿਬ ਵਰਗੇ ਮਹਾਂਪੁਰਸ਼ ਨੇ ਦੋ ਬਚਨ ਕਹਿ ਲਏ, ਕਹਿੰਦੇ ਕਬੀਰ ਸੰਤ ਕੀ ਗੈਲ ਨਾ ਛੋਡੀਏ, ਗੈਲ ਦਰ ਰਸਤਾ ਹੀ ਹੁੰਦਾ ਕਿ ਰੱਬ ਦੀ ਬੰਦਗੀ ਕਰਨ ਵਾਲਾ ਜਦੋਂ ਲੰਘ ਗਿਆ ਤੂੰ ਪਿੱਛੇ ਤੁਰਿਆ, ਜੇ ਤੈਨੂੰ ਮਾੜਾ ਕਹਿ ਤੈਨੂੰ ਚੰਗਾ ਕਹਿ ਤੂੰ ਪਿੱਛਾ ਨਾ ਕਦੀ ਹੁੰਦਾ। ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਉ ਤੇ ਅਗਲੀ ਤੋਂ ਕੇ ਕਹਿੰਦੇ ਨੇ ਪੇਕ ਚੀ ਪੁਨੀਤ ਹੋਏ, ਉਹਨਾਂ ਦੇ ਦਰਸ਼ਨ ਕਰਦਿਆਂ ਕਾਰ ਕੇ ਉਹ ਸਾਨੂੰ ਤੱਕ ਲੈਣ ਤੇ ਸਾਨੂੰ ਪਵਿੱਤਰਤਾ ਮਿਲ ਜਾਂਦੀ ਹੈ। ਪੁਨੀਤ ਹੋਏ ਤੇ ਜੇ ਕੋਲ ਬਹਿ ਜਾਈਏ ਭੇਟ ਜਪਿਆ ਨਾ ਹੋ, ਕੋਲ ਬੈਠਿਆ ਨਾਮ ਚੇਤੇ ਹੁੰਦਾ। ਉੱਥੇ ਮਹਾਂਪੁਰਸ਼ ਨੇ ਉੱਥੇ ਸਲੋਕਾਂ ਵਿੱਚ ਕਿਹਾ, ਕਹਿਣ ਲੱਗੇ ਕਬੀਰ ਸਾਖਤ ਸੰਗ ਨਾ ਕੀਤੀਆ ਦੂਰ ਹੈ ਜਾਈਏ ਭਾਗ। ਹੁਣ ਇੱਕ ਨੂੰ ਕਹਿੰਦੇ ਪਹਿਲੇ ਸੰਤ ਕੀ ਗੈਲ ਨਾ ਛੋਟੀਏ ਤੇ ਦੂਜੇ ਨੂੰ ਕਹਿੰਦੇ ਸਾਖਤ ਦੇ ਦੂਰ ਚਲਾ ਜੀ। ਹੁਣ ਇੱਥੇ ਕੋਈ ਇਹ ਸਵਾਲ ਕਰਦਾ ਵੀ ਸੰਤ ਦੀ ਵੇਵ ਹੈ ਤੇ ਸਾਖਤ ਦੀ ਵੀ ਵੇਵ ਹੈ, ਇੱਕ ਦੇ ਨੇੜੇ ਕਿਉਂ ਇੱਕ ਦੇ ਦੂਰ ਕਿਉਂ? ਗੁਰੂ ਕੇ ਸਿੱਖੋ ਇਹਦਾ ਉੱਤਰ ਬੜਾ ਸੋਹਣਾ ਦਿੱਤਾ ਸੀ ਸੱਜਣਾ ਨੇ, ਕਹਿੰਦੇ ਥੋੜੀ ਸਰਦ ਹੈ ਉਹਦੀਆਂ ਕਿਰਨਾਂ ਆ ਧਰਤੀ ਦੀ ਮਿੱਟੀ ਤੇ ਵੀ ਪੈਂਦੀਆਂ ਨੇ, ਉਹਦੀਆਂ ਕਿਰਨਾਂ ਜਿਤਨੇ ਵੀ ਰੁੱਖ ਉੱਗੇ ਨੇ ਉਹਨਾਂ ਦੇ ਪੱਤਿਆਂ ਤੇ ਪੈਂਦੀਆਂ ਨੇ, ਉਹਦੀਆਂ ਕਿਰਨਾਂ ਪੱਥਰਾਂ ਤੇ ਪੈਂਦੀਆਂ ਨੇ, ਉਹਨਾਂ ਦੀਆਂ ਕਿਰਨਾਂ ਸਾਡੇ ਘਰਾਂ ਤੇ ਪੈਂਦੀਆਂ ਨੇ। ਕਦੀ ਅੱਜ ਤੀਕਰਾ ਕਿਸੇ ਨੇ ਮਿੱਟੀ ਵਿੱਚੋਂ ਥੋੜੀ ਦਾ ਪ੍ਰਤੀਬਿੰਬ ਦੱਸਿਆ? ਮੈਂ ਜਿਹੜੀ ਬੇਨਤੀ ਕਰ ਲੱਗਾ, ਮਿੱਟੀ ਵਿੱਚੋਂ ਕਦੀ ਪ੍ਰਤੀਬਿੰਬ ਦਿੱਤਿਆ ਸੂਰਜ ਦਾ? ਕਦੀ ਪੱਥਰ ਵਿੱਚੋਂ ਨਜ਼ਰ ਆਇਆ? ਕਦੀ ਰੁੱਖ ਦੇ ਪੱਤਿਆਂ ਵਿੱਚੋਂ ਸੂਰਜ ਦਾ ਪ੍ਰਤੀਬਿੰਬ ਦਿੱਤਿਆ ਕਿ ਸੂਰਜ ਉਸ ਰੁੱਖ ਉੱਤੇ ਨੇ ਕਿ ਪੱਥਰ ਉੱਤੇ ਨੇ ਕਿ ਧਰਤੀ ਉੱਤੇ ਨੇ? ਹਾਂ, ਜਦੋਂ ਕਿਤੇ ਨਿਰਮਲ ਪਾਣੀ ਹੋਵੇ, ਖਲੋਤਾ ਹੋਵੇ, ਨਿਰਮਲ ਤੇ ਚਿੱਟਿਆ ਹੋਵੇ, ਉਹਦੇ ਵਿੱਚ ਝਾਤੀ ਮਾਰ ਕੇ ਦੇਖੋ ਸੂਰਜ ਦਾ ਪ੍ਰਤੀਬਿੰਬ ਦਿਖਦਾ। ਸ਼ੀਸ਼ਾ ਹੋਵੇ ਸਾਫ, ਉਹਦੇ ਵਿੱਚ ਝਾਤੀ ਮਾਰਿਓ ਵਿੱਚੋਂ ਸੂਰਜ ਦਿਖਦਾ। ਉਹ ਗੁਰੂ ਕੇ ਸਿੱਖੋ ਸਰੀਰ ਸਾਰੇ ਇੱਕੋ ਜਿਹੇ ਨੇ, ਪਰ ਬੰਦਗੀ ਕਰਨ ਵਾਲੇ ਨਿਰਮਲ ਸ਼ੀਸ਼ੇ ਤੇ ਨਿਰਮਲ ਪਾਣੀ ਦੀ ਤਰ੍ਹਾਂ ਉਹਨਾਂ ਦੇ ਵਿੱਚੋਂ ਰੱਬ ਦਾ ਪ੍ਰਤੀਬਿੰਬ ਦਿਸਦਾ ਹੁੰਦਾ, ਉਹਦੇ ਵਿੱਚੋਂ ਰੱਬ ਨਜ਼ਰ ਆਉਂਦਾ, ਉਹਨਾਂ ਵਿੱਚੋਂ ਸਾਈਂ ਦਿਸਦਾ। ਸਾਹਿਬ ਕਿਰਪਾ ਜੀ ਨੇ ਮੇਰੀ ਕੀਤੀ ਗੁਰਮੁਖ, ਉਹਨਾਂ ਦੀ ਸੰਗਤ, ਉਹਨਾਂ ਕੋਲ ਬੈਠਿਆ ਜਾਗਦਿਆਂ ਸੁੱਤਿਆਂ ਉਹਨਾਂ ਨੂੰ ਨਾਮ ਚੇਤੇ ਆਉਂਦਾ। ਮਨਮੁਖ ਬੰਦੇ ਦੇ ਅੰਦਰ ਟਿਕਾਣ ਉਹ ਦਿਨ ਰਾਤ ਕਲਪਦਾ ਰਹਿੰਦਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰੇ, ਅਸੀਂ ਲਾਹਾ ਲੈ ਕੇ ਜਾਈਏ ਕਿਤੇ ਟੋਡਾ ਨਾ ਪੱਲੇ ਪੈ ਜਾਏ। ਤਾਂ ਹੀ ਗੁਰੂ ਅਰਜਨ ਸਾਹਿਬ ਰੋਜ਼ ਅਸੀਂ ਸੌਣ ਲੱਗ ਗਏ ਨੇ ਜਦੋਂ, ਤੇ ਜਿਹੜੇ ਸਿੱਖ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਰੋ ਬੇਨਤੀ, ਸੁਣ ਹੋ ਮੇਰੇ ਮੀਤਾ ਕੀ ਜੀ, ਸੰਤ ਕਹਿਣ ਕੀ ਵੇਲਾ। ਇਹ ਵੇਲਾ ਜੇ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਸੇਵਾ ਕਰਨ ਦਾ, ਸੰਤ ਕਹਿਣ ਕੀ ਵੇਲਾ, ਇਹਾਂ ਖਾ ਚਲੋ ਹਰ ਲਾਹਾ, ਇਹ ਕੋਈ ਨੀ ਟੋਟਾ ਹੈ ਲਾਹਾ, ਇਹਾਂ ਖਾ ਚਲੋ ਹਰ ਲਾਹਾ ਆਦੈ ਬਸਰ ਸੁਹੇਲਾ। ਤੇ ਜੇ ਤੂੰ ਕਹਿੰਦੇ ਜੇ ਸਮਾਂ ਬੜਾ, ਕਹਿੰਦੇ ਨਹੀਂ ਔਦ ਘਟੈ, ਉਮਰ ਘੱਟਦੀ ਹੈ, ਘੱਟਦੀ ਪਈ ਹੈ, ਦਿਨ ਚ ਰਹਿਣਾ ਰੇ, ਦਿਨ ਤੇ ਰਾਤ ਕਰਕੇ ਮਨ ਗੁਰਮਿਲ ਕਾਜ ਸਵਾਰੇ, ਇਹ ਸੰਸਾਰ ਵਿਕਾਰ ਪੰਥੇ ਮੈਂ ਕਰਿਓ ਬ੍ਰਹਮ ਗਿਆਨੀ, ਜਿਸਾ ਜਗਾਏ ਪਿਆਵੇ ਉਹ ਰਸ, ਅਕਤ ਕਥਾ ਤਿਨ ਜਾਨੀ ਪਿਆਰਿਓ, ਜਾਕੋ ਆਏ ਸੋਈ ਵਿਖਾਜੋ ਇਹ ਵੀ ਲਾ, ਜਾਕੋ ਆਏ ਸੋਈ ਵਿਖਾਜੋ ਹਰ ਗੁਰ ਤੇ ਮਨੈ ਬਸੇਰਾ। ਇਹ ਕਦੀ ਭੁੱਲੀਏ ਨਾ, ਇਹ ਆਪਣੇ ਘਰ ਨੇ ਕਹਿੰਦੇ ਜ਼ਰੂਰ ਆਪਾਂ ਸਾਰੇ ਅਸੀਂ ਕਹਿੰਦੇ, ਹੁਣ ਆਪਾਂ ਵੀ ਜੇ ਕੋਈ ਪ੍ਰਦੇਸ਼ ਆਏ ਕਹਿੰਦੇ ਵੀ ਛੇਤੀ ਵਾਪਸ ਆਪਣੇ ਘਰ ਨੂੰ ਚੱਲੀਏ, ਕੰਮ ਕਰਦੇ ਹੋਈਏ ਅੱਧ ਘੰਟੇ ਬਾਅਦ ਜਿੰਨੀ ਚੱਲੀਏ ਆਪਣੇ ਘਰ ਨੂੰ। ਸਾਹਮਣੇ ਜਦੋਂ ਨਿਕਲਦੇ ਹਾਂ ਸੜਕ ਉੱਤੇ ਬੜੇ ਸੋਹਣੇ ਫੁੱਲ ਪਏ ਜਿੱਥੇ ਜਿੱਥੇ ਕਬਰਾਂ ਨੇ, ਆਪਣੇ ਸਾਰੇ ਦੇਖਦੇ ਹੋ ਹਫ਼ਤੇ ਬਾਅਦ ਕੋਈ ਰੋਜ਼ ਆਪਣੇ ਉਹਨਾਂ ਪਿਆਰਿਆਂ ਦੀਆਂ ਕਬਰਾਂ ਤੇ ਫੁੱਲ ਰੱਖਦੇ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੇਰੇ ਮੈਂ ਵੀ ਚੱਕਿਆ, ਕਹਿੰਦੇ ਕਬਰਾਂ ਕੋਲੋਂ ਮੈਂ ਤੇਜ਼ੀ ਨਾਲ ਨਿਕਲਿਆ ਤੇ ਮੇਰੇ ਪਿੱਛੇ ਆਵਾਜ਼ ਆਈ ਇੰਨੀ ਤੇਜ਼ੀ ਚਾਹੀ, ਕਹਿਣ ਲੱਗੇ ਸਾਰੇ ਦਿਨ ਦੇ ਥੱਕੇ ਆਪਣੇ ਘਰ ਚੱਲੇ ਆ। ਉਹ ਕਬਰ ਕਹਿੰਦੀ ਦੋ ਘੜੀਆਂ ਪੈਣਾ ਮੇਰੇ ਕੋਲ ਹੀ ਬਹਿ ਜਾ, ਕਹਿਣ ਲੱਗਾ ਤੇਰੇ ਕੋਲ ਬੈਠਾ ਡਰ ਲੱਗਦਾ, ਤੇਰੇ ਕੋਲ ਤਾਂ ਤੇਜ਼ੀ ਨਾਲ ਲੰਘਾਂਗਾ। ਬਾਬਾ ਜੀ ਹੱਸ ਕੇ ਕਹਿੰਦੇ ਕਬਰ ਦਾ ਉੱਤਰ ਸੀ ਆਪਣੇ ਘਰ ਨੂੰ ਜਾਣ ਵਾਲਿਆ ਇੱਕ ਗੱਲ ਮੇਰੀ ਚਿੱਤੇ ਰੱਖੀ, ਜਿਸ ਘਰ ਨੂੰ ਤੂੰ ਰੋਜ਼ ਭੱਜ ਭੱਜ ਕੇ ਜਾਣਾ ਇੱਕ ਦਿਨ ਉਸ ਘਰ ਦੇ ਲੋਕਾਂ ਨੇ ਤੈਨੂੰ ਬਾਹਰ ਕੱਢਣਾ, ਮੇਰੇ ਤੋਂ ਜਿੰਨੀ ਮਰਜ਼ੀ ਨਫ਼ਰਤ ਕਰ ਲਈ ਉਸ ਘਰ ਵਿੱਚ ਤੂੰ ਕੱਢਿਆ ਗਿਆ ਤੇ ਪਰਤ ਕੇ ਥਾਂ ਨੀ ਮਿਲਣੀ ਤੇ ਮੇਰੇ ਵੀ ਥਾਂ ਮਿਲ ਗਈ ਤੇ ਤੈਨੂੰ ਪਰਤ ਕੇ ਕਿਸੇ ਨੇ ਕੱਢਣਾ, ਕਿਉਂਕਿ ਜਿਹੜਾ ਕਬਰ ਵਿੱਚ ਪੈ ਗਿਆ ਉਹਨੂੰ ਕਿਸੇ ਕੱਢਣਾ ਪਿਆਰਿਓ। ਅਸਲੀ ਘਰ ਤਾਂ ਹੋਵੇ ਐਸਲ ਨਿੱਜ ਘਰ ਹੈ, ਅਸਲ ਵਿੱਚ ਘਰ ਹੋਵੇ ਤੇ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਗੋਰ ਨਿਮਾਣੀ ਸੱਜ ਕਰੇ ਨੇ ਘਰਿਆ ਘਰ ਆਓ ਮੇਰੇ ਕੋਲ ਆ ਹਰ ਪਰ ਮੈਂ ਆਉਣਾ ਮਰਨੋ ਨਾ ਦਰਿਆਓ। ਇਹ ਕਾਰਨ ਮੈਂ ਛਿਨ ਬੇਨਤੀ ਕਰਕੇ ਸਮਾਪਤੀ ਕਰਨਾ, ਫਕੀਰ ਸੀ ਰੱਬ ਦੀ ਬੰਦਗੀ ਕਰਨ ਵਾਲਾ, ਕਹਿੰਦੇ ਨੇ ਉਹਨੂੰ ਕਿਸੇ ਨੇ ਕਿਹਾ ਸੀ ਕਹਿਣ ਲੱਗਾ ਵੀ ਉਹ ਕਿਸੇ ਦੇ ਘਰ ਗਿਆ, ਉਹ ਕਹਿੰਦਾ ਮੈਂ ਸਰਾਮ ਚ ਰਹਿਣਾ। ਅੱਗੋ ਬਾਦਸ਼ਾਹ ਦਾ ਮਹਾਲ ਸੀ, ਉਹਨਾਂ ਕਿਹਾ ਵੀ ਇਹ ਸਰਾਂ ਨਹੀਂ ਇਹ ਮਹਾਲ ਹੈ ਬਾਦਸ਼ਾਹ ਦਾ, ਉਹ ਕਹਿੰਦਾ ਨਹੀਂ ਨਹੀਂ ਇਹ ਸਰਾਂ ਹੈ, ਉਹ ਧੱਕੇ ਨਾਲ ਅੰਦਰ ਵੜਨਾ ਚਾਹੇ ਸੰਤਰੀ ਬਾਹਰ ਨੂੰ ਧੱਕੇ ਨੇ ਜਦੋਂ ਬਾਦਸ਼ਾਹ ਆ ਗਿਆ। ਉਹ ਕਹਿੰਦਾ ਰੋਣਾ ਕਾਹਦਾ, ਫਕੀਰ ਕਹਿੰਦਾ ਮੈਂ ਸਰਾਂ ਚ ਰਾਤ ਰਹਿਣਾ ਮੈਨੂੰ ਰਹਿ ਨਹੀਂ ਦਿੰਦਾ। ਬਾਦਸ਼ਾਹ ਕਹਿੰਦਾ ਫਕੀਰ ਇਹ ਸਰਾਂ ਨਹੀਂ ਸਰਾਂ ਵਸਦੀ ਵਸਦੀ ਵਰਤੇ ਜਿੱਥੇ ਬਸਤੀ, ਆ ਬਸਤੀ ਸ਼ਬਦ ਤਾਂ ਹੀ ਵਰਤੇ ਨੇ ਨਾ ਪੁਰਾਣੇ ਸਮੇਂ ਕਹਿੰਦੇ ਸਰ ਬਸਤੀਆਂ ਬਸਤੀਆਂ ਵਰਤਦਾ ਜਿੱਥੇ ਲੋਕ ਵਸਦੇ। ਫਕੀਰ ਕਹਿੰਦਾ ਬਿਲਕੁਲ ਬਸਤੀ ਚ ਹੈ ਕੁਝ ਸਰਾਵਾਂ ਨੇ ਨਾਲੇ ਕੁਝ ਆ ਨੇ। ਉਹ ਕਹਿੰਦਾ ਇਹ ਸਰਾਂ ਤੁਸੀਂ ਜਿੱਥੇ ਤੂੰ ਆਏ। ਫਕੀਰ ਹੱਸ ਕੇ ਕਹਿੰਦਾ ਮੈਂ ਅੱਜ ਤੋਂ 30 ਸਾਲ ਪਹਿਲਾਂ ਆਇਆ ਤਾਂ ਇੱਥੇ ਹੋਰ ਬੰਦਾ ਸੀ। ਉਹ ਕਹਿੰਦਾ ਮੇਰਾ ਪਿਓ ਸੀ। ਬਾਦਸ਼ਾਹ ਕਹਿੰਦਾ ਮੇਰਾ ਬਾਪ ਸੀ। ਉਹ ਕਹਿੰਦਾ ਮੈਂ ਉਸ ਤੋਂ ਪਹਿਲਾਂ ਵੀ 40 ਸਾਲ ਆਇਆ ਤਾਂ ਮੈਂ 100 ਸਾਲ ਦੇ ਨੇੜੇ ਆ। ਤੇ ਕਹਿੰਦਾ ਉਦੋਂ ਹੋਰ ਸੀ ਕੋਈ, ਕਹਿੰਦਾ ਉਦੋਂ ਮੇਰਾ ਦਾਦਾ ਸੀ। ਕਹਿੰਦਾ ਹੋਰ ਮੈਨੂੰ ਸਰਾਣਾ ਤਾਂ ਤੇ ਕੀ ਕਵਾਂ, ਮੈਂ 3 ਵਾਰੀ ਆਇਆ ਤੇ 3 ਵਾਰੀ ਬਦਲ ਕੇ ਬੰਦੇ ਮਿਲੇ ਨੇ। ਪਹਿਲਾਂ ਤੇਰਾ ਦਾਦਾ ਮਿਲਿਆ, ਫਿਰ ਤੇਰਾ ਪਿਓ ਮਿਲਿਆ, ਹੁਣ ਤੂੰ ਮਿਲਿਆ। ਹੁਣ ਲੱਗਦਾ ਮੈਂ 4 ਦਿਨ ਜਿਉਂਦਾ ਰਿਹਾ, ਪਰਤ ਕੇ ਤੇਰਾ ਪੁੱਤਰ ਮਿਲੇਗਾ ਜਿੱਥੇ ਲੋਕ ਬਦਲਦੇ ਉਹਨੂੰ ਬਸਤੀ ਹੁੰਦੀ ਉਹ ਸਰਾਂ ਹੁੰਦੀ। ਇਹ ਸਰਾਂ ਹੈ, ਤੂੰ ਮੈਨੂੰ ਰਾਤ ਨੀ ਰਹਿਣ ਦਿੰਦਾ। ਉਹਨੇ ਕਿਹਾ ਬਸਤੀ ਵਿੱਚਾਂ ਉਸ ਫਕੀਰ ਨੂੰ ਦੇਖ ਕੇ ਫਿਰ ਜਦੋਂ ਬਾਦਸ਼ਾਹ ਪੈਰਾਂ ਚ ਡਿੱਗਿਆ, ਫਕੀਰ ਨੇ ਇੱਕ ਗੱਲ ਕਹੀ, ਕਹਿਣ ਲੱਗਾ ਅਸਲੀ ਅਸਲੀ ਬਸਤੀ ਤਾਂ ਸ਼ਮਸ਼ਾਨ ਭੂਮੀ ਹੈ ਜਿੱਥੇ ਇੱਕ ਵਾਰੀ ਵਸ ਗਿਆ ਪਰਤ ਕੇ ਉੱਜੜ ਦੀ ਕੋਈ, ਜਿਹੜੇ ਵਸ ਗਿਆ ਵਸ ਗਿਆ ਉਹਨਾਂ ਨੇ ਕਿੱਥੇ ਨਿਕਲਣਾ। ਸਤਿਗੁਰੂ ਕਹਿੰਦੇ ਨੇ ਕਿ ਜਾ ਕੋ ਆਈ ਕੋਈ ਵਿਖਾਜੋ, ਹਰ ਗੁਰ ਤੇ ਮਨੈ ਬਥੇਰਾ, ਨਿੱਜ ਕਰ ਮਹਿਲ ਪਾਓ ਸੁਖ ਚਾਹੀਦੇ, ਬੋਰ ਨਾ ਹੋਏ ਗੋ ਤੇਰਾ। ਤੇ ਜੇ ਲਾਹ ਲੈਣੀ ਬੇਨਤੀ ਕਰ ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਕਿਹਾ ਸੁਖ ਮੰਗੈ, ਮੋਹ ਕੋ ਕਰ ਅੰਤਨ ਕੀ ਧੂਰੇ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।